ਚੰਦੂ ਦੀ ਲੜਕੀ ਦਾ ਰਿਸ਼ਤਾ ਇਹਦੇ ਆਪਣੇ ਕਹੇ ਹੋਏ ਹੰਕਾਰ ਭਰੇ ਬੋਲਾਂ ਦੇ ਕਾਰਨ ਉਹ ਪ੍ਰਵਾਨ ਨਹੀਂ ਹੋਇਆ। ਜਦੋਂ ਚੰਦੂ ਦਾ ਭੇਜਿਆ ਹੋਇਆ ਬ੍ਰਾਹਮਣ ਤੇ ਨਾਈ ਚੱਲ ਕੇ ਆਏ ਰਿਸ਼ਤਾ ਕਰਨ ਵਾਸਤੇ, ਸਗਾਈ ਕਰਨ ਵਾਸਤੇ, ਤਾਂ ਜਦੋਂ ਇਨਕਾਰ ਹੋਇਆ, ਹੁਣ ਵਾਪਸ ਜਾ ਰਹੇ ਨੇ ਦਿੱਲੀ ਨੂੰ ਚੰਦੂ ਦੇ ਕੋਲ। ਚੰਦੂ ਨੂੰ ਜਾ ਕੇ ਦੱਸਣਾ ਕੀਤਾ ਕਿ ਜਦੋਂ ਅਸੀਂ ਸਗਾਈ ਕਰਨ ਵਾਸਤੇ, ਸਗਾਈ ਦੀਆਂ ਰਸਮਾਂ ਨਿਭਾਉਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ, ਗੁਰੂ ਘਰ ਦੇ ਵਿੱਚ ਬੜਾ ਵੱਡਾ ਮਹਾਨ ਉਤਸਵ ਹੋ ਰਿਹਾ ਸੀ, ਬੜੇ ਮੰਗਲ ਕੀਤੇ ਜਾ ਰਹੇ ਸਨ, ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਸਨ। ਸ੍ਰੀ ਹਰਗੋਬਿੰਦ ਜੀ ਨੂੰ ਜਦੋਂ ਚੌਂਕੀ ਤੇ ਬਿਠਾਇਆ ਗਿਆ, ਜਦੋਂ ਸਗਾਈ ਦੀ ਰਸਮ ਅਦਾ ਹੋਣੀ ਸੀ, ਐਨ ਉਸੇ ਸਮੇਂ ਦਿੱਲੀ ਤੋਂ ਇੱਕ ਸਿੱਖ ਪੱਤਰਿਕਾ ਲੈ ਕੇ ਆਇਆ, ਦਿੱਲੀ ਦੀ ਲਿਖੀ ਹੋਈ ਸੰਗਤ ਵੱਲੋਂ। ਉਹ ਪੱਤਰਿਕਾ ਜਦੋਂ ਖੋਲ ਕੇ ਪੜ੍ਹੀ ਗਈ ਤਾਂ ਉਸ ਪੱਤਰਿਕਾ ਦੇ ਵਿੱਚ ਲਿਖਿਆ ਸੀ, ਜੋ ਬੋਲ ਤੁਸੀਂ ਕਹੇ ਸੀ ਕਿ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ, ਉਹ ਇੰਨ ਬਿੰਨ ਸ਼ਬਦ ਉਹਦੇ ਵਿੱਚ ਲਿਖੇ ਹੋਏ ਸਨ ਕਿ ਚੰਦੂ ਆਪਣੇ ਆਪ ਨੂੰ ਚੁਬਾਰਾ ਗਿਣਦਾ ਤੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਦੱਸਦਾ, ਸਤਿਗੁਰੂ ਜੀ ਇਹ ਰਿਸ਼ਤਾ ਪ੍ਰਵਾਨ ਨਹੀਂ ਕਰਨਾ। ਸੋ ਰਿਸ਼ਤੇ ਤੋਂ ਇਨਕਾਰ ਹੋ ਗਿਆ। ਉਸੇ ਵਕਤ ਸੰਗਤਾਂ ਦੇ ਵਿੱਚੋਂ ਬੈਠੇ ਹੋਏ ਖੱਤਰੀ ਪਰਿਵਾਰ ਦੇ ਨਾਰਾਇਣ ਦਾਸ, ਉਹਨਾਂ ਨੇ ਆਪਣੀ ਪੁੱਤਰੀ ਦਾ ਜਿਹੜਾ ਰਿਸ਼ਤਾ ਸੀ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ। ਗੁਰੂ ਹਰਗੋਬਿੰਦ ਜੀ ਦੀ ਸਗਾਈ ਹੋਈ, ਉੱਥੇ ਇੱਕ ਹੋਰ ਪਰਿਵਾਰ ਬੈਠਾ ਸੀ, ਉਹਨਾਂ ਨੇ ਵੀ ਬੇਨਤੀ ਕੀਤੀ। ਇਸ ਤਰ੍ਹਾਂ ਦੋ ਸਗਾਈਆਂ ਸ੍ਰੀ ਹਰਗੋਬਿੰਦ ਜੀ ਦੀਆਂ ਹੋ ਗਈਆਂ ਹਨ। ਇਹ ਸੁਣ ਕੇ ਚੰਦੂ ਬੜਾ ਕਲਪਿਆ, ਬੜਾ ਤਪਿਆ ਤੇ ਬ੍ਰਾਹਮਣ ਨੂੰ ਕਹਿਣ ਲੱਗਾ, ਛੇਤੀ ਨਾਲ ਜਾਓ, ਵਾਪਸ ਜਾ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਹੋ ਕਿ ਰਿਸ਼ਤਾ ਪ੍ਰਵਾਨ ਕਰ ਲੈਣ। ਆਪਣੇ ਵੱਲੋਂ ਇੱਕ ਪੱਤਰਿਕਾ ਲਿਖ ਕੇ ਉਹ ਬ੍ਰਾਹਮਣ ਦੇ ਹੱਥ ਦੇ ਰਿਹਾ। ਪੱਤਰਿਕਾ ਵਿੱਚ ਕੀ ਲਿਖਦਾ ਹੈ, ਆਓ ਇੱਥੋਂ ਅਗਨੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ। ਪਾਤੀ ਲਿਖਣ ਲੱਗਿਓ ਪੁਨ ਚੰਦੂ।
ਹੁਣ ਚੰਦੂ ਨੂੰ ਜਦੋਂ ਜਾ ਕੇ ਸਾਰੀ ਖਬਰ ਦਿੱਤੀ, ਬ੍ਰਾਹਮਣ ਨੇ ਦੱਸਿਆ, ਹੁਣ ਵਾਪਸ ਬ੍ਰਾਹਮਣ ਨੂੰ ਭੇਜਦਾ ਤੇ ਨਾਲ ਪੱਤਰਿਕਾ ਲਿਖ, ਪੱਤਰਿਕਾ ਲਿਖਣੀ ਨੇ ਆਰੰਭ ਕੀਤੀ ਹੈ।
ਲਿਖ ਤੁਮ ਸ਼ਾਹੋ ਦੀਵਾਨ ਬਿਲੰਦੂ।
ਹੁਣ ਬੜਾ ਹੰਕਾਰੀ ਸੀ, ਹੰਕਾਰ ਦੀ ਬਿਰਤੀ ਵਾਲਾ ਇਹ ਸੀ, ਆਪਣੇ ਅਹੁਦੇ ਦਾ ਇਹਨੂੰ ਬੜਾ ਹੰਕਾਰ ਸੀ ਕਿ ਮੈਂ ਬਾਦਸ਼ਾਹ ਦਾ ਦੀਵਾਨ ਹਾਂ। ਕਹਿਣ ਲੱਗਾ ਕਿ ਮੈਂ ਲਿਖ ਤੁਮ ਬਾਦਸ਼ਾਹ ਦਾ ਦੀਵਾਨ ਚੰਦੂ। ਇਸ ਤਰ੍ਹਾਂ ਹੰਕਾਰ ਭਰੇ ਸ਼ਬਦਾਂ ਦੇ ਨਾਲ ਇਹ ਪੱਤਰਿਕਾ ਲਿਖਣੀ ਆਰੰਭ ਕਰਦਾ ਹੈ।
ਸ੍ਰੀ ਅਰਜਨ ਰਿਸ ਕੈਸੇ ਕਰੀ।
ਕਹਿਣ ਲੱਗੇ, ਹੇ ਸ੍ਰੀ ਗੁਰੂ ਅਰਜਨ ਦੇਵ ਜੀ, ਤੁਸੀਂ ਕਿਹੜੀ ਗੱਲ ਦਾ ਗੁੱਸਾ ਕੀਤਾ, ਕਿਉਂ ਤੁਸੀਂ ਗੁੱਸੇ ਵਿੱਚ ਆਏ ਹੋ।
ਸਹਿਜ ਸੁਭਾਇਕ ਮੈਂ ਜੋ ਉਚਰੀ।
ਮੈਂ ਤਾਂ ਸਹਿਜ ਸੁਭਾਅ ਆਪਣੇ ਮੂੰਹ ਵਿੱਚੋਂ ਗੱਲ ਕਹੀ ਸੀ, ਸਹਿਜ ਸੁਭਾਅ ਉਹ ਮੇਰੇ ਕੋਲੋਂ ਗੱਲ ਕਹੀ ਗਈ।
ਕਿਨਹੂ ਅਧਿਕ ਵਧਾਏ ਸੁਣਾਈ।
ਸਤਿਗੁਰੂ ਜੀ, ਉਹ ਕਿਸੇ ਨੇ ਤੁਹਾਨੂੰ ਵਧਾ ਕੇ ਗੱਲ ਕਹਿ ਦਿੱਤੀ ਹੈ, ਜਿਹਦੀ ਗੱਲ ਮੈਂ ਕਹੀ ਉਹਦੇ ਵਿੱਚ ਕਿਸੇ ਨੇ ਵਾਧਾ ਕਰਕੇ ਉਹ ਗੱਲ ਨੂੰ ਵਧਾ ਕੇ ਤੁਹਾਨੂੰ ਦੱਸਿਆ ਹੈ।
ਜਾਤ ਗੋਤ ਉੱਤਮ ਲਘੁਤਾਈ।
ਜਿਹੜੇ ਜਾਤ ਗੋਤ ਦੀ ਗੱਲ ਹੈ, ਉੱਚੇ ਨੀਵੇਂ ਵਾਲੀ ਜਿਹੜੀ ਗੱਲ ਹੈ,
ਕਿਆ ਹੋਏ ਗਯੋ ਜੋ ਮੈਂ ਕਹਿ ਦੀਨ।
ਕੀ ਹੋ ਗਿਆ ਸਤਿਗੁਰੂ ਜੀ, ਜੇ ਮੈਂ ਕਹਿ ਹੀ ਦਿੱਤਾ। ਇਹ ਜਿਹੜੀ ਉੱਚੇ ਨੀਵੇਂ ਵਾਲੀ, ਵੱਡੇ ਛੋਟੇ ਵਾਲੀ ਗੱਲ ਹੈ, ਜਾਤ ਗੋਤ ਦੀ ਗੱਲ ਹੈ, ਤਾਂ ਏਡੀ ਵੱਡੀ ਕੋਈ ਗੱਲ ਤਾਂ ਨੀ। ਕੀ ਹੋਇਆ ਜੇ ਮੈਂ ਇਹ ਗੱਲ ਕਹਿ ਦਿੱਤੀ।
ਜਥਾ ਜੋਗ ਲਿਹ ਮਨ ਮਹਿ ਚੀਨ।
ਆਪ ਜੀ ਜਥਾ ਜੋਗ ਕਰਕੇ ਇਸ ਨੂੰ ਵਿਚਾਰਨਾ ਕਰੋ,
ਕਹਾਂ ਪਯੋ ਜੇ ਅਪਰ ਸਗਾਈ।
ਕੀ ਹੋ ਗਿਆ ਜੇ ਤੁਹਾਡੇ ਪੁੱਤਰ ਦੀ ਸਗਾਈ ਕਿਤੇ ਹੋਰ ਹੋ ਗਈ ਹੈ, ਜੇ ਸ੍ਰੀ ਹਰਗੋਬਿੰਦ ਜੀ ਸਗਾਈ ਤੁਸੀਂ ਕਰ ਵੀ ਲਈ ਹੈ ਤਾਂ ਕੀ ਹੋਇਆ।
ਧਨੀ ਪੁਰਖ ਕੈ ਬਹੁ ਹੋਏ ਜਾਈ।
ਧਨੀ ਜਿਹੜਾ ਅਮੀਰ ਵਿਅਕਤੀ ਹੈ, ਅਮੀਰ ਮਨੁੱਖ ਹੁੰਦਾ, ਉਹਦੇ ਜਿਹੜੇ ਬੱਚੇ ਨੇ ਉਹਨਾਂ ਦੇ ਕਈ ਕਈ ਵਿਆਹ ਕਰ ਲੈਂਦੇ ਨੇ। ਧਨੀ ਪੁਰਸ਼ਾਂ ਦੇ ਜਿਹੜੇ ਵਿਸ਼ੇਸ਼ ਵਿਅਕਤੀ ਨੇ, ਅਮੀਰ ਲੋਕ ਨੇ, ਉਹ ਕਈ ਕਈ ਵਿਆਹ ਕਰ ਲੈਂਦੇ ਨੇ। ਇਸ ਕਰਕੇ ਕੀ ਹੋ ਗਿਆ ਜੇ ਤੁਹਾਡੇ ਪੁੱਤਰ ਦੀ ਸਗਾਈ ਹੋ ਗਈ ਹੈ।
ਜੇ ਹਮਰੋ ਸੰਬੰਧ ਤੁਮਾਰੇ,
ਜੇ ਤੁਹਾਡਾ ਤੇ ਸਾਡਾ ਸੰਬੰਧ ਬਣ ਜਾਵੇ, ਤੁਹਾਡੇ ਤੇ ਸਾਡੀ ਸਾਂਝ ਬਣ ਜਾਵੇ।
ਕਾਰਜ ਦਿਓ ਅਨੇਕ ਸੁਧਾਰੇ,
ਸਤਿਗੁਰੂ ਜੀ ਮੈਂ ਤੁਹਾਡੇ ਅਨੇਕਾਂ ਕਾਰਜ ਜਿਹੜੇ ਕੰਮ ਨੇ ਉਹ ਸਵਾਰ ਦੇਣੇ ਨੇ। ਮੈਂ ਬਾਦਸ਼ਾਹ ਦਾ ਦੀਵਾਨ, ਪਰ ਇਹ ਨਹੀਂ ਜਾਣਦਾ ਕਿ ਕਾਰਜ ਸਵਾਰਨ ਵਾਲੇ ਤਾਂ ਸਤਿਗੁਰੂ ਸਮਰੱਥ ਆਪ ਨੇ। ਉਹਨਾਂ ਦੇ ਕੋਲ ਆ ਕੇ ਸੰਗਤਾਂ ਬੇਨਤੀਆਂ ਕਰਦੀਆਂ ਨੇ, ਸਤਿਗੁਰੂ ਪਾਤਸ਼ਾਹ ਆਪ ਕਿਰਪਾ ਕਰਕੇ ਆਪਣੇ ਦਾਸਾਂ ਦੇ ਕਾਰਜ ਸਵਾਰਨ ਵਾਸਤੇ ਸੰਸਾਰ ਤੇ ਆਏ ਨੇ। ਕਹਿ ਲੱਗਾ ਜੇ ਤੁਹਾਡੀ ਤੇ ਸਾਡੀ ਸਾਂਝ ਬਣ ਜਾਏ, ਇਹ ਨਾਤਾ ਜੁੜ ਜਾਏ, ਸੰਬੰਧ ਜੁੜ ਜਾਏ, ਤੇ ਮੈਂ ਤੁਹਾਡੇ ਬਹੁਤ ਸਾਰੇ ਜਿਹੜੇ ਕੰਮ ਉਹ ਸਵਾਰ ਦੇਵਾਂਗਾ।
ਨਾਹੇ ਤਾਂ ਜੇ ਕਰ ਲਿਹੋ ਨਾ ਨਾਤਾ।
ਤੇ ਹੁਣ ਅੱਗੇ ਲਿਖਦਾ ਕਹਿਣ ਲੱਗਾ ਜੇਕਰ ਤੁਸੀਂ ਰਿਸ਼ਤਾ ਪ੍ਰਵਾਨ ਨਹੀਂ ਕਰਦੇ। ਹੁਣ ਪਹਿਲਾਂ ਤਾਂ ਸ਼ਬਦ ਲਿਖਦਾ ਕਿ ਜੇ ਸਾਂਝ ਬਣ ਜਾਏ ਚੰਗੀ ਗੱਲ ਹੈ, ਹੁਣ ਅੱਗੇ ਜਿਹੜਾ ਆਪਣੇ ਵੱਲੋਂ ਧਮਕੀ ਵੀ ਲਿਖਦਾ, ਕਹਿਣ ਲੱਗਾ ਜੇਕਰ ਤੁਸੀਂ ਇਹ ਨਾਤਾ ਇਹ ਰਿਸ਼ਤਾ ਪ੍ਰਵਾਨ ਨਹੀਂ ਕਰਦੇ,
ਤਾਂ ਮੇਰੋ ਬੈਰੀ ਬਖਿਆਤਾ,
ਸੰਸਾਰ ਦੇ ਵਿੱਚ ਤੁਸੀਂ ਮੇਰੇ ਦੁਸ਼ਮਣ ਕਰਕੇ ਪ੍ਰਸਿੱਧ ਹੋਵੋਗੇ। ਸੰਸਾਰ ਦੇ ਅੰਦਰ ਤੁਸੀਂ ਦੁਸ਼ਮਣ ਕਰਕੇ ਮੇਰੇ ਜਾਣੇ ਜਾਵੋਗੇ।
ਤੁਮਰੇ ਸਿੱਖਣ ਕੂਕਰ ਕਹਿਓ,
ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਹਾਡੇ ਸਿੱਖਾਂ ਨੇ ਮੈਨੂੰ ਕੁੱਤਾ ਕਿਹਾ। ਇਹ ਖਬਰ ਵੀ ਮੇਰੇ ਕੋਲ ਆਈ ਹੈ, ਮੈਨੂੰ ਕਿਸੇ ਨੇ ਦੱਸਿਆ ਕਿ ਸਿੱਖਾਂ ਦੇ ਵਿੱਚੋਂ ਮੈਨੂੰ ਕਿਸੇ ਨੇ ਕੁੱਤਾ ਕਰਕੇ ਕਿਹਾ ਹੈ।
ਸੋ ਸੁਣ ਮੈਂ ਹਿਰਦੇ ਦੁੱਖ ਲਹਿਓ,
ਇਹ ਗੱਲ ਸੁਣ ਕੇ ਵੀ ਮੈਂ ਹਿਰਦੇ ਵਿੱਚ ਬੜਾ ਦੁੱਖ ਮੰਨਿਆ, ਬੜਾ ਦੁੱਖ ਹੋਇਆ ਇਹ ਗੱਲ ਸੁਣ ਕਰਕੇ ਮੈਂ ਬਾਦਸ਼ਾਹ ਦਾ ਦੀਵਾਨ ਹੋਇਆ ਤੇ ਤੁਹਾਡੇ ਸਿੱਖ ਮੈਨੂੰ ਕੁੱਤਾ ਕਹਿਣ, ਇਹ ਸੁਣ ਕੇ ਵੀ ਮੈਨੂੰ ਬੜਾ ਦੁੱਖ ਹੋਇਆ ਹੈ।
ਕੂਕਰ ਹੋਏ ਲੱਗੋ ਤੁਮ ਗੈਲ,
ਕਹਿਣ ਲੱਗਾ ਜੇ ਰਿਸ਼ਤਾ ਨਾ ਪ੍ਰਵਾਨ ਕੀਤਾ ਤੇ ਫਿਰ ਕੁੱਤਾ ਬਣ ਕੇ ਮੈਂ ਤੁਹਾਡੇ ਪਿੱਛੇ ਲੱਗ ਜਾਵਾਂਗਾ।
ਤਬ ਜਾਨੋ ਜਬ ਹੋਏ ਫਲ ਫੈਲ,
ਜਦੋਂ ਫਿਰ ਤੁਸੀਂ ਇਹਦਾ ਫਲ ਭੁਗਤੋਗੇ ਨਾ, ਜਦੋਂ ਮੈਂ ਕੋਈ ਐਸਾ ਤੁਹਾਨੂੰ ਸਜ਼ਾ ਦੇਵਾਂਗਾ, ਜਦੋਂ ਆਪਣੇ ਵੱਲੋਂ ਕੋਈ ਕਦਮ ਮੈਂ ਚੁੱਕਾਂਗਾ, ਤੁਸੀਂ ਕੁੱਤਾ ਕਹਿ ਤੇ ਕੁੱਤਾ ਬਣ ਕੇ ਪਿੱਛੇ ਲੱਗਾਂਗਾ, ਫਿਰ ਉਹਦਾ ਫਲ ਤੁਹਾਨੂੰ ਭੋਗਣਾ ਪੈਣਾ ਹੈ।
ਅਬ ਲੋ ਰਸ ਹੈ ਹਮ ਤੁਮ ਮਾਹੇ,
ਅਜੇ ਤੱਕ ਤਾਂ ਤੁਹਾਡੇ ਤੇ ਸਾਡੇ ਵਿੱਚ ਕੁਝ ਪਿਆਰ ਹੈ, ਅਜੇ ਪਿਆਰ ਦੀ ਗੱਲ ਹੈ, ਇਸ ਕਰਕੇ ਤੁਸੀਂ ਅਜੇ ਵੀ ਸਮੇਂ ਨੂੰ ਵਿਚਾਰ ਲਵੋ।
ਅਧਿਕ ਵਿਰੋਧ ਵਧਾਵ ਹੋ ਨਾਹੇ,
ਹੋਰ ਵੱਡਾ ਜਿਹੜਾ ਵਿਰੋਧ ਉਹ ਨਾ ਵਧਾਓ, ਇਹ ਪਿਆਰ ਇਸੇ ਤਰ੍ਹਾਂ ਬਣਿਆ ਰਹਿ ਜੇ, ਰਿਸ਼ਤਾ ਪ੍ਰਵਾਨ ਕਰ ਲਵੋ, ਇਹ ਜਿਹੜਾ ਤੁਸੀਂ ਹੈ ਇਹਨੂੰ ਵਿਰੋਧ ਵਿੱਚ ਨਾ ਬਦਲੋ, ਵਿਰੋਧ ਨਾ ਵਧਾਵੋ।
ਮੋਹ ਸੋ ਦੁਐਸ਼ ਰਚ ਹੈ ਬਿਨ ਜਾਣੇ,
ਬਿਨਾ ਜਾਣੇ ਤੁਸੀਂ ਮੇਰੇ ਨਾਲ ਦੁਐਸ਼ ਭਾਵਨਾ ਦੁਸ਼ਮਣੀ ਰਚ ਰਹੇ ਹੋ, ਦੁਸ਼ਮਣੀ ਪਾ ਰਹੇ ਹੋ, ਵੈਰ ਵਿਰੋਧ ਵਧਾ ਰਹੇ ਹੋ, ਤੁਸੀਂ ਮੈਨੂੰ ਜਾਣਦੇ ਨਹੀਂ, ਬਿਨਾ ਜਾਣੇ ਸਾਰਾ ਕੁਝ ਤੁਸੀਂ ਕਰ ਰਹੇ ਹੋ।
ਸੋ ਆਸ਼ਾ ਜੀਵਨ ਕੇ ਮਠਾਨੇ,
ਜਿਹੜਾ ਮੇਰੇ ਨਾਲ ਦੁਸ਼ਮਣੀ ਭਾਵ ਰੱਖਦਾ ਉਹ ਫਿਰ ਸੰਸਾਰ ਦੇ ਅੰਦਰ ਜੀਵਿਤ ਰਹਿਣ ਦੀ ਆਸ ਕਿਵੇਂ ਰੱਖ ਸਕਦਾ, ਕਿੰਨਾ ਹੰਕਾਰੀ ਹੈ ਪੁਰਸ਼, ਇਹ ਸਮਝਦਾ ਕਿ ਜੀਵਨ ਤੇ ਮੌਤ ਮੇਰੇ ਹੱਥ ਵਿੱਚ ਹੀ ਹੈ। ਕਹਿਣ ਲੱਗਾ ਕਿ ਜਿਹੜਾ ਮੇਰੇ ਨਾਲ ਦੁਸ਼ਮਣੀ ਕਰੇ, ਪਤਾ ਹੁੰਦਿਆਂ ਵੀ ਕਿ ਬਾਦਸ਼ਾਹ ਦਾ ਦੀਵਾਨ ਹੈ, ਤੇ ਫਿਰ ਉਹ ਸੰਸਾਰ ਦੇ ਅੰਦਰ ਜੀਵਿਤ ਰਹਿਣ ਦੀ ਜਿਉਂਦੇ ਰਹਿਣ ਦੀ ਆਸ ਕਿਵੇਂ ਰੱਖ ਸਕਦਾ ਹੈ।
ਸ਼ਾਹੋ ਦੀਵਾਨ ਮਰਾ ਤਬ ਮੋਹੇ,
ਜਿਹੜਾ ਬਾਦਸ਼ਾਹ ਮੈਂ ਉਹਦਾ ਦੀਵਾਨ ਹਾਂ ਤੇ ਜਿਵੇਂ ਮੈਂ ਉਹਨੂੰ ਕਹਿਣਾ ਉਹ ਮੇਰੀ ਗੱਲ ਮੰਨਦਾ ਵੀ ਹੈ।
ਕਹੋ ਬਾਕ ਮਨ ਹੈ ਤਿਮ ਹੋਹੇ,
ਜਿਵੇਂ ਮੈਂ ਉਹਨੂੰ ਕਹਿ ਦਿਆਂ, ਜਿਹੜੀ ਗੱਲ ਵੀ ਕਹਿ ਦਿਆ ਬਾਦਸ਼ਾਹ ਉਹ ਗੱਲ ਮੰਨਦਾ, ਉਹ ਕੰਮ ਉਸੇ ਤਰ੍ਹਾਂ ਹੋ ਜਾਂਦਾ ਹੈ।
ਕਨਕਾ ਅਬ ਹੈ ਹੁਤਾਸਨ ਦੁਐਸ਼,
ਤਾਂ ਕਿਣਕਾ ਮਾਤਰ ਇਹ ਜਿਹੜੀ ਅੱਗ ਭੜਕੀ ਹੈ, ਕਿਣਕਾ ਮਾਤਰ ਇਹ ਗੁੱਸਾ ਹੈ, ਕ੍ਰੋਧ ਦੀ ਅਗਲੇ ਹੈ।
ਸਮਝੋ ਕੀ ਜੋ ਨਹੀਂ ਵਿਸ਼ੇਸ਼,
ਜੇ ਨਾ ਸਮਝੇ ਤੇ ਫਿਰ ਵੱਡਾ ਭਾਂਬੜ ਬਣੇਗੀ, ਅੱਜ ਤਾਂ ਕਿਣਕਾ ਕ ਜਿੰਨੀ ਹੈ, ਤੇ ਜੇ ਤੁਸੀਂ ਨਾ ਸਮਝੇ ਇਹ ਅੱਗ ਅੱਗੇ ਵਧੇਗੀ।
ਇਤਿਆਦਿਕ ਲਿਖ ਕੇ ਵਿੱਚ ਪਾਤੀ,
ਇਸ ਪ੍ਰਕਾਰ ਦੇ ਨਾਲ ਇਹਨੇ ਜਿਹੜੀ ਪੱਤਰਕਾ ਚਿੱਠੀ ਲਿਖੀ ਹੈ ਲਿਖ ਕਰਕੇ,
ਲਿਖਿਆ ਨੀਤ ਸੁਕੋ ਸੁਲਗਤ ਛਾਤੀ,
ਹੁਣ ਇਹਦੀ ਜਿਹੜੀ ਛਾਤੀ ਹੈ ਉਹ ਸੁਲਗ ਰਹੀ ਹੈ, ਹਿਰਦੇ ਵਿੱਚ ਕ੍ਰੋਧ ਦੀ ਅੱਗ ਬਲ ਰਹੀ ਹੈ, ਛਾਤੀ ਇਹਦੀ ਸੁਲਗ ਰਹੀ ਹੈ ਕ੍ਰੋਧ ਦੀ ਅਗਨੀ ਦੇ ਨਾਲ।
ਏਕ ਨਿਸ਼ਾ ਦਿੱਲੀ ਦਿਜ ਰਹੇ ਹੋ,
ਉਹ ਪੱਤਰਕਾ ਬ੍ਰਾਹਮਣ ਨੂੰ ਦਿੱਤੇ ਲਿਖ ਕਰਕੇ ਤੇ ਪੱਤਰਕਾ ਬ੍ਰਾਹਮਣ ਲੈ ਕੇ ਇੱਕ ਰਾਤ ਜਿਹੜੀ ਹੈ ਇਹਨੇ ਦਿੱਲੀ ਵਿਖੇ ਰਹਿ ਕੇ ਬਤੀਤ ਕੀਤੀ।
ਵੱਡੀ ਪਰਾਤ ਚੱਲ ਚੰਦੂ ਕਹਿਓ।
ਚੰਦੂ ਨੇ ਕਹਿ ਦਿੱਤਾ ਇਸ ਬ੍ਰਾਹਮਣ ਨੂੰ ਕਿ ਸਵੇਰੇ ਤੜਕੇ ਅੰਮ੍ਰਿਤ ਵੇਲੇ, ਦਿਨ ਨਹੀਂ ਚੜ੍ਹਨ ਦੇਣਾ, ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਤੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲਾ ਪਾ ਦੇਣਾ ਹੈ।
ਪਛਮ ਮੁਖ ਕਰ ਗਮਨਿਓ ਤਵੈ।
ਚੰਦੂ ਦਾ ਹੁਕਮ ਪਾ ਕੇ ਬ੍ਰਾਹਮਣ ਨੇ ਰਾਤ ਬਤੀਤ ਕੀਤੀ, ਸਵੇਰੇ ਅੰਮ੍ਰਿਤ ਵੇਲਾ ਹੋਇਆ, ਉੱਠਿਆ, ਤਿਆਰ ਹੋਇਆ, ਚੱਲਣ ਦੀ ਤਿਆਰੀ ਕੀਤੀ, ਪਛਮ ਦਿਸ਼ਾ ਵੱਲ ਨੂੰ ਇਹਨੇ ਮੂੰਹ ਕਰਕੇ ਚਾਲਾ ਪਾ ਦਿੱਤਾ।
ਸਨੈ ਸਨੈ ਮਗ ਉਲੰਘਿਓ ਸਬੈ।
ਹੌਲੀ ਹੌਲੀ ਚੱਲਦੇ ਆ, ਪੈਂਡਾ ਜਿਹੜਾ ਉਹ ਤੈਅ ਕੀਤਾ ਹੈ ਬ੍ਰਾਹਮਣ ਨੇ।
ਗੁਰਪੁਰ ਵਿਖੇ ਪਰਵੇਸ਼ਿਓ ਆਏ।
ਪੈਂਡਾ ਤੈਅ ਕਰਕੇ ਚੱਲਦੇ ਆ, ਚੱਲਦੇ ਆ ਗੁਰਪੁਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਣ ਪਹੁੰਚਿਆ ਹੈ।
ਨਿਸ ਪਰ ਗਈ ਬਸਿਓ ਇੱਕ ਥਾਂ।
ਥਾਂ ਵੇਖੇ ਇਹਨੇ ਆਪਣਾ ਡੇਰਾ ਕੀਤਾ, ਰਾਤ ਜਿਹੜੀ ਆ ਉਹ ਬਤੀਤ ਕੀਤੀ ਹੈ।
ਭਈ ਪ੍ਰਾਤ ਗੁਰ ਸਭਾ ਲਗਾਈ।
ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੈ।
ਸੰਗਤ ਸਿੱਖ ਮਸੰਦ ਸਮੁਦਾਈ।
ਸਤਿਗੁਰੂ ਪਾਤਸ਼ਾਹ ਜੀ ਦੇ ਦੀਵਾਨ ਵਿੱਚ ਸਾਰੀਆਂ ਸਿੱਖ ਸੰਗਤਾਂ ਮਸੰਦ ਆਦਿਕ ਚੱਲ ਕੇ ਪਹੁੰਚੇ ਹਨ।
ਪਿੱਪਰ ਆਏ ਕਰ ਆਸ਼ਿਕ ਦੀਨ।
ਇਹਨਾਂ ਨੂੰ ਚੱਲ ਕੇ ਬ੍ਰਾਹਮਣ ਵੀ ਆ ਗਿਆ। ਬ੍ਰਾਹਮਣ ਨੇ ਚੱਲ ਕਰਕੇ ਆ ਕੇ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਬੈਠ ਗਿਆ।
ਪਾਤੀ ਬੈਠ ਅਗਰ ਕੋ ਕੀਨ।
ਹੁਣ ਬੈਠਦੇ ਸਮੇਂ ਜਿਹੜੇ ਚੰਦੂ ਨੇ ਪੱਤਰਕਾ ਲਿਖ ਕੇ ਭੇਜੀ ਸੀ ਇਹਦੇ ਹੱਥ, ਉਹ ਪੱਤਰਕਾ ਇਹਨੇ ਅੱਗੇ ਪੜਾਈ ਹੈ।
ਲੈ ਸਿੱਖ ਗੁਰ ਕੇ ਕਰ ਪਕੜਾਈ।
ਗੁਰੂ ਪਾਤਸ਼ਾਹ ਜੀ ਦੇ ਸਨਮੁਖ ਗੁਰੂ ਕੇ ਸਿੱਖ ਖੜੇ ਸਨ, ਸਿੱਖ ਨੇ ਲੈ ਕਰਕੇ ਇਹ ਪੱਤਰਕਾ ਬ੍ਰਾਹਮਣ ਦੇ ਕੋਲੋਂ ਫੜ ਕੇ ਗੁਰੂ ਪਾਤਸ਼ਾਹ ਜੀ ਨੂੰ ਦਿੱਤੀ ਹੈ।
ਖੋਲ ਪੜੀ ਚੰਦੂ ਚਤੁਰਾਈ।
ਜਦੋਂ ਪੱਤਰਕਾ ਲੈ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪੜ੍ਹਨਾ ਸ਼ੁਰੂ ਕੀਤੀ, ਪੱਤਰਕਾ ਨੂੰ ਪੜ੍ਹ ਕਰਕੇ ਚੰਦੂ ਦੀ ਚਤੁਰਾਈ ਨੂੰ ਜਾਣਿਆ ਹੈ।
ਜਾਨ ਕੁਟਿਲਤਾ ਮੂਰਖ ਕੇਰੀ।
ਇਸ ਮੂਰਖ ਦੇ ਜਿਹੜੇ ਕੁਟਲਤਾ ਸੀ, ਖੋਟ ਸੀ ਜਿਹੜੀ ਇਹਦੀ, ਉਹਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਜਾਣਿਆ ਹੈ।
ਉੱਤਰ ਕਹਿਤ ਭਏ ਤਿਸ ਬੇਰੀ।
ਹੁਣ ਸਤਿਗੁਰੂ ਪਾਤਸ਼ਾਹ ਜੀ ਇਹ ਪੱਤਰਕਾ ਦਾ ਹੁਣ ਉੱਤਰ ਜਿਹੜਾ ਉਹ ਬ੍ਰਾਹਮਣ ਨੂੰ ਦੇ ਰਹੇ ਹਨ।
ਮਾਨਨੀਯ ਗੁਰਸਿੱਖ ਹਮਾਰੇ।
ਪਾਤਸ਼ਾਹ ਕੀ ਕਹਿੰਦੇ ਨੇ, ਕਹਿਣ ਲੱਗੇ ਜਿਹੜੇ ਸਾਡੇ ਸਿੱਖ ਨੇ ਇਹ ਸਾਡੇ ਲਈ ਮਾਣਯੋਗ ਹਨ, ਸਾਡੇ ਸਿੱਖ ਸਤਿਕਾਰਯੋਗ ਨੇ, ਇਹ ਮਾਣਯੋਗ ਗੁਰੂ ਕੇ ਸਿੱਖ ਹਨ।
ਕਰਹਿ ਤਥਾ ਇਹ ਜਥਾ ਉਚਾਰੇ।
ਜਿਵੇਂ ਇਹ ਕਹਿੰਦੇ ਨੇ ਗੁਰੂ ਉਸੇ ਤਰ੍ਹਾਂ ਹੀ ਕਰਦਾ। ਗੁਰੂ ਆਪਣੇ ਸਿੱਖਾਂ ਨੂੰ ਮਾਣ ਬਖਸ਼ਦਾ, ਵਡਿਆਈ ਬਖਸ਼ਦਾ, ਇਹ ਮਾਣਯੋਗ ਨੇ, ਇਸ ਕਰਕੇ ਜਿਵੇਂ ਸਿੱਖ ਕਹਿੰਦੇ ਹਨ ਉਸੇ ਤਰ੍ਹਾਂ ਅਸੀਂ ਕਰਦੇ ਹਾਂ।
ਸ਼੍ਰੀ ਨਾਨਕ ਆਦਿਕ ਗੁਰ ਸਾਰੇ।
ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਤੋਂ ਲੈ ਕਰਕੇ ਸਾਰੇ ਗੁਰੂ ਸਾਹਿਬਾਨ।
ਜਾਨਤ ਰਹੇ ਇਨਹੋ ਬਹੁ ਪਿਆਰੇ।
ਉਹ ਸਾਰੇ ਹੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਰਹੇ ਨੇ, ਇਹਨਾਂ ਨੂੰ ਆਪਣੇ ਬੜੇ ਪਿਆਰੇ ਕਰਕੇ ਜਾਣਦੇ ਰਹੇ ਹਨ ਆਪਣੇ ਸਿੱਖਾਂ ਨੂੰ।
ਹਮ ਭੀ ਮਾਨਤ ਹੈ ਸਿੱਖ ਬਾਕ।
ਅਸੀਂ ਵੀ ਉਸੇ ਤਰ੍ਹਾਂ ਜਿਵੇਂ ਵੱਡੇ ਗੁਰੂ ਸਾਹਿਬਾਨ ਆਪਣੇ ਸਿੱਖਾਂ ਨੂੰ ਪਿਆਰ ਕਰਦੇ, ਉਹਨਾਂ ਦੇ ਕਹੇ ਹੋਏ ਬਚਨ ਮੰਨਦੇ, ਉਹਨਾਂ ਨੂੰ ਪਿਆਰ ਦਿੰਦੇ, ਸਤਿਕਾਰ ਦਿੰਦੇ, ਅਸੀਂ ਵੀ ਆਪਣੇ ਕਹੇ ਹੋਏ ਸਿੱਖਾਂ ਦੀ ਜਿਹੜੀ ਗੱਲ ਹੈ ਬਚਨ ਨੇ ਉਹ ਮੰਨਦੇ ਹਾਂ।
ਕਹਿਓ ਤਿਨਹੋ ਨਹਿ ਲੀਜੈ ਸਾਕ।
ਹੁਣ ਇਹਨਾਂ ਸਿੱਖਾਂ ਨੇ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਇਹ ਸਿੱਖਾਂ ਨੇ ਸੰਗਤ ਨੇ ਕਹਿ ਦਿੱਤਾ ਇਹ ਸਾਕ ਨਹੀਂ ਲੈਣਾ, ਚੰਦੂ ਦੀ ਲੜਕੀ ਦਾ ਰਿਸ਼ਤਾ ਜਿਹੜਾ ਉਹ ਨਹੀਂ ਪ੍ਰਵਾਨ ਕਰਨਾ।
ਸੋ ਕਿਮ ਫੇਰ ਸਕ ਹੈ ਮਨ ਜਾਨੋ।
ਉਹ ਹੁਣ ਜਾਣਨਾ ਕਰੋ ਕਿ ਜੇ ਅਸੀਂ ਆਪਣੇ ਸਿੱਖਾਂ ਨਾਲ ਇੰਨਾ ਪਿਆਰ ਕਰਦੇ ਹਾਂ, ਗੁਰੂ ਸਿੱਖ ਨਾਲ ਇੰਨਾ ਪਿਆਰ ਕਰਦਾ, ਮਾਣ ਦਿੰਦਾ, ਤੇ ਆਪਣੇ ਸਿੱਖ ਦਾ ਕਿਹਾ ਹੋਇਆ ਫਿਰ ਅਸੀਂ ਕਿਵੇਂ ਮੋੜ ਸਕਦੇ ਹਾਂ? ਆਪਣੇ ਸੰਗਤ ਦੇ ਕਹੇ ਹੋਏ ਜਿਹੜੀ ਗੱਲ ਉਹ ਅਸੀਂ ਨਹੀਂ ਮੋੜ ਸਕਦੇ।
ਤੁਮ ਕਿਉਂ ਅਬ ਐਸੇ ਹੱਠ ਠਾਨੋ।
ਕਹਿਣ ਲੱਗੇ ਕਿਉਂ ਬ੍ਰਾਹਮਣ ਜੀ ਤੁਸੀਂ ਇਸ ਤਰ੍ਹਾਂ ਨਾਲ ਹੱਠ ਕਰਦੇ ਹੋ, ਬਾਰ ਬਾਰ ਇਹ ਸਗਾਈ ਕਰਨ ਦਾ, ਰਿਸ਼ਤਾ ਲੈਣ ਦਾ ਜਿਹੜਾ ਕਿਉਂ ਹੱਠ ਕਰਦੇ ਹੋ?
ਅਪਰ ਥਾਨ ਨਾ ਤਾ ਕਰ ਦੀ ਜਹੈ।
ਕਿਸੇ ਦੂਜੀ ਥਾਂ ਤੇ ਵੇਖ ਕੇ ਚੰਦੂ ਦੀ ਲੜਕੀ ਦਾ ਰਿਸ਼ਤਾ ਤੁਸੀਂ ਕਰ ਦੇਵੋ।
ਜੋ ਆਪਣੇ ਸਮਸਰ ਲਖ ਲੀ ਜਹੈ।
ਚੰਦੂ ਆਪਣੇ ਆਪ ਨੂੰ ਚੁਬਾਰਾ ਗਿਣਦਾ, ਉਹ ਕਹਿੰਦਾ ਮੈਂ ਬਹੁਤ ਉੱਚਾ, ਮੈਂ ਬੜਾ ਅਮੀਰ ਆ, ਮੈਂ ਵੱਡੀ ਪਦਵੀ, ਉੱਚਾ ਰੁਤਬਾ, ਇਸ ਕਰਕੇ ਆਪਣੇ ਬਰਾਬਰ ਦਾ ਕੋਈ ਲੱਭ ਕੇ ਆਪਣੇ ਬਰਾਬਰ ਦੇ ਨਾਲ ਕਿਸੇ ਵੇਖ ਪਰਿਵਾਰ ਨੂੰ ਉੱਥੇ ਰਿਸ਼ਤਾ ਕਰ ਦੇਵੇ।
ਤੋਹਰਾ ਸੁੱਤ ਤੀਅ ਧਨ ਤਨ ਆਦਿ ਸਭ ਤਜਤ ਨ ਲਾਵੈ ਦੇਰ।
ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਬ੍ਰਾਹਮਣ ਨੂੰ, ਕਹਿੰਦੇ ਹੇ ਬ੍ਰਾਹਮਣ, ਅਸੀਂ ਆਪਣਾ ਪੁੱਤਰ ਧਨ ਆਪਣਾ ਸਰੀਰ ਤਿਆਗਣ ਵਿੱਚ ਰਤਾ ਜਿੰਨੀ ਦੇਰੀ ਨਹੀਂ ਲਾਵਾਂਗੇ।
ਸਿੱਖ ਬਚਨ ਕੋ ਤਿਆਗ ਬੋ ਨਹਮ ਤੇ ਹੇਰ।
ਸਤਨਾਮ ਸ਼੍ਰੀ
ਵਾਹਿਗੁਰੂ।
ਆਪਣੇ ਪੁੱਤਰ ਤਿਆਗ ਦਿਆਂਗੇ, ਧਨ ਤਿਆਗ ਦਿਆਂਗੇ, ਆਪਣਾ ਸਰੀਰ ਤਿਆਗ ਦਿਆਂਗੇ, ਇਹਦੇ ਤਿਆਗਣ ਵਿੱਚ ਦੇਰੀ ਨਹੀਂ ਕਰਾਂਗੇ। ਪਰ ਆਪਣੇ ਸਿੱਖਾਂ ਦਾ ਕਿਹਾ ਹੋਇਆ ਜਿਹੜਾ ਬਚਨ ਹੈ ਉਹ ਅਸੀਂ ਕਦੀ ਨਹੀਂ ਮੋੜਾਂਗੇ। ਕਿੰਨਾ ਮਾਨ, ਕਿੰਨੀ ਵਡਿਆਈ ਬਖਸ਼ਿਸ਼ ਕੀਤੀ ਹੈ ਗੁਰੂ ਕੇ ਸਿੱਖ ਨੂੰ। ਪਰ ਹੋਵੇ ਗੁਰੂ ਕਾ ਸਿੱਖ ਸਿੱਖੀ ਕਮਾਉਣ ਵਾਲਾ, ਤੇ ਗੁਰੂ ਪਾਤਸ਼ਾਹ ਦਾ ਕਿਹਾ ਹੋਇਆ ਬਚਨ ਮੋੜਦੇ ਨਹੀਂ। ਕਹਿਣ ਲੱਗੇ ਅਸੀਂ ਆਪਣਾ ਸਭ ਕੁਝ ਤਿਆਗ ਸਕਦੇ ਹਾਂ, ਪਰ ਸੰਗਤ ਦੇ ਸਿੱਖਾਂ ਦੇ ਕਹੇ ਹੋਏ ਜਿਹੜੇ ਬੋਲ ਨੇ ਬਚਨ ਨੇ ਉਹ ਨਹੀਂ ਅਸੀਂ ਟਾਲ ਸਕਦੇ।
ਚਾਉ ਪਈ ਹੋਏ ਸਿੱਖ ਇਹ ਤੋਂ ਪਦ ਪਾਏ।
ਕਹਿਣ ਲੱਗੇ ਜਿਹੜੇ ਸਿੱਖ ਹਨ ਏਡੇ ਮਹਾਨ ਉੱਚੀ ਪਦਵੀ ਨੂੰ ਪ੍ਰਾਪਤ ਕਰਦੇ ਹਨ ਜਿਹੜਾ ਗੁਰੂ ਕਾ ਸਿੱਖ ਸਿੱਖੀ ਕਮਾਉਂਦਾ ਹੈ।
ਸਕਲ ਜਗਤ ਕੇ ਪੂਜ ਬਣਾਏ।
ਸਾਰਾ ਜਗਤ ਦੇ ਅੰਦਰ ਉਹ ਪੂਜਣ ਯੋਗ ਬਣ ਜਾਂਦਾ ਹੈ, ਸਾਰੇ ਜਗਤ ਦੇ ਲੋਕ ਉਹਦੀ ਪੂਜਾ ਕਰਦੇ ਨੇ ਜਿਹੜਾ, ਕਿਉਂਕਿ ਗੁਰੂ ਤੇ ਗੁਰੂ ਕੇ ਸਿੱਖ ਵਿੱਚ ਫਿਰ ਕੋਈ ਭੇਦ ਨਹੀਂ ਰਹਿ ਜਾਂਦਾ। ਭਾਈ ਪਾਰੋ ਜੀ ਪਰਮਹੰਸ ਦੀ ਉਪਾਧੀ ਸੀ, ਹੁਣ ਐਸਾ ਸਿਮਰਨ ਐਸੀ ਸੇਵਾ ਕਰਕੇ ਗੁਰੂ ਦਾ ਹੀ ਰੂਪ ਹੋ ਚੁੱਕੇ ਸਨ। ਕਬੀਰ ਸਾਹਿਬ ਵੀ ਕਹਿੰਦੇ ਨੇ, ਆਓ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਸਿੱਖ ਦੀ ਤੇ ਗੁਰੂ ਦੀ ਵੀ ਜਿਹੜੀ ਹੈ ਇਸ ਤਰ੍ਹਾਂ ਦਾ ਪ੍ਰੇਮ, ਇਸ ਦਾ ਪਿਆਰ, ਐਸਾ ਇਹ ਨਾਤਾ ਬਣ ਜਾਂਦਾ ਗੁਰੂ ਤੇ ਗੁਰੂ ਕੇ ਸਿੱਖ ਵਿੱਚ। ਭੇਦ ਨਹੀਂ ਰਹਿ ਜਾਂਦਾ, ਗੁਰੂ ਆਪਣੇ ਸਿੱਖ ਵਿੱਚ ਕੋਈ ਭੇਦ ਨਹੀਂ ਜਾਣਦਾ। ਸਿੱਖ ਐਸਾ ਮਾਣ ਵਡਿਆਈ ਪ੍ਰਾਪਤ ਕਰ ਲੈਂਦਾ ਹੈ ਕਿ ਸੰਸਾਰ ਦੇ ਲੋਕ ਉਹਨੂੰ ਪੂਜਦੇ, ਸੰਸਾਰ ਅੰਦਰ ਪੂਜਣ ਯੋਗ ਬਣ ਜਾਂਦਾ ਹੈ।
ਸਿੱਖ ਕੇ ਸਮਸਰ ਅਪਰ ਨਾ ਪਿਆਰੋ।
ਪਾਤਸ਼ਾਹ ਕਹਿਣ ਲੱਗੇ ਸਾਨੂੰ ਸਿੱਖਾਂ ਦੇ ਬਰਾਬਰ ਦੂਜਾ ਹੋਰ ਕੋਈ ਪਿਆਰਾ ਨਹੀਂ, ਜਿੰਨੇ ਸਾਨੂੰ ਸਾਡੇ ਸਿੱਖ ਪਿਆਰੇ ਨੇ, ਨਾ ਸਾਨੂੰ ਆਪਣਾ ਸਰੀਰ ਪਿਆਰਾ, ਨਾ ਧਨ ਪਿਆਰਾ, ਨਾ ਆਪਣਾ ਕੁਟੰਬ ਪਿਆਰਾ, ਸਾਨੂੰ ਸਾਡੇ ਸਿੱਖ ਪਿਆਰੇ ਹਨ।
ਸਾਸ ਸਾਸ ਮਹਿ ਸਿੱਖ ਸੰਭਾਰੋ।
ਅਸੀਂ ਸਵਾਸ ਸਵਾਸ ਕਰਕੇ ਆਪਣੇ ਸਿੱਖਾਂ ਦੀ ਸੰਭਾਲ ਕਰਦੇ ਹਾਂ, ਸਵਾਸ ਸਵਾਸ ਕਰਕੇ ਸਿੱਖਾਂ ਦੀ ਸੰਭਾਲ ਕਰਦੇ ਹਾਂ।
ਪੂਜਨੀਯ ਹੈ ਸਿੱਖ ਮਹਾਨ।
ਗੁਰੂ ਕੇ ਮਹਾਨ ਸਿੱਖ ਪੂਜਨੀਏ, ਪੂਜਨ ਦੇ ਯੋਗ ਹਨ, ਮਹਾਨ ਹਨ ਗੁਰੂ ਕੇ ਸਿੱਖ ਸਿੱਖੀ ਕਮਾਉਣ ਵਾਲੇ।
ਧਨ ਧਨ ਮੇਰੋ ਹੈ ਸਿੱਖ ਪ੍ਰਾਨ।
ਤੇ ਜਿਹੜਾ ਮੇਰਾ ਧਨ ਹੈ ਤੇ ਮੇਰਾ ਜਿਹੜਾ ਸਰੀਰ ਹੈ ਪ੍ਰਾਨ, ਇਹ ਸਾਰਾ ਕੁਝ ਮੇਰੇ ਸਿੱਖ ਹੀ ਹਨ। ਕੈਸਾ ਪਿਆਰ ਕਰਦਾ ਗੁਰੂ ਆਪਣੇ ਸਿੱਖਾਂ ਦੇ ਨਾਲ। ਪਾਤਸ਼ਾਹ ਕਹਿਣ ਲੱਗੇ, ਮੇਰੇ ਵਾਸਤੇ ਧਨ, ਮੇਰਾ ਇਹ ਸਰੀਰ, ਮੇਰੇ ਪ੍ਰਾਣ, ਇਹ ਸਾਰਾ ਕੁਝ ਮੇਰੇ ਸਿੱਖ ਹੀ ਹਨ।
ਸਿੱਖਨ ਕੀ ਕਰੁਣਾ ਸੁਖ ਪਈਐ।
ਸਿੱਖਾਂ ਦੇ ਕਰਨਾ ਦੇ ਅੰਦਰ ਇਹ ਸੁਖ ਪ੍ਰਾਪਤ ਹੁੰਦਾ ਹੈ, ਜਿਹੜਾ ਸਿੱਖਾਂ ਦੀ ਸੇਵਾ ਕਰ ਲੈਂਦਾ, ਭਾਵਨਾ ਰੱਖਦਾ ਸਿੱਖਾਂ ਦੇ ਤਾਏ, ਤੇ ਸਿੱਖ ਉਹਦੇ ਤੇ ਕਰੁਣਾ ਕਰਦਾ, ਦਇਆ ਕਰਦਾ, ਉਸ ਦਇਆ ਦੇ ਵਿੱਚ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਕਹਿਓ ਤਿਨਹੋ ਕੋ ਕਿਮ ਹਟ ਕਈ ਹੈ।
ਇਹਨਾਂ ਦਾ ਕਿਹਾ ਹੋਇਆ ਕਿਵੇਂ ਅਸੀਂ ਜਿਹੜਾ ਉਹ ਟਾਲ ਸਕਦੇ ਹਾਂ, ਇਹਨਾਂ ਦਾ ਕਿਹਾ ਹੋਇਆ ਬਚਨ ਅਸੀਂ ਕਿਵੇਂ ਮੋੜ ਸਕਦੇ ਹਾਂ।
ਵਿਸ਼ਨ ਭਗਤ ਵਤਸਲ ਭਗਵਾਨ।
ਕਹਿਣ ਲੱਗੇ ਜਿਵੇਂ ਵਿਸ਼ਨੂੰ ਭਗਵਾਨ ਦੀ ਪੂਜਾ ਕਰਦੇ ਨੇ, ਉਹਨੂੰ ਲੋਕ ਪੂਜਦੇ ਹਨ, ਉਹਦੇ ਜਿਹੜੇ ਪੂਜਣ ਵਾਲੇ ਹਨ।
ਜੇ ਤਿੰਨ ਕੇ ਪ੍ਰਿਯ ਭਗਤ ਮਹਾਨ।
ਉਹਨੂੰ ਪੂਜਣ ਵਾਲੇ ਜਿਹੜੇ ਉਹਦੇ ਭਗਤ ਨੇ ਉਹਨੂੰ ਪਿਆਰੇ ਲੱਗਦੇ ਨੇ, ਜਿਵੇਂ ਵਿਸ਼ਨੂੰ ਨੂੰ ਉਹਦੀ ਪੂਜਾ ਕਰਨ ਵਾਲੇ ਉਹਦੇ ਚੰਗੇ ਲੱਗਦੇ ਨੇ, ਉਹਨੂੰ ਪਿਆਰੇ ਲੱਗਦੇ ਹਨ।
ਤਥਾ ਹਮਾਰਾ ਸਿੱਖਨ ਕੇਰੀ।
ਕਹਿਣ ਲੱਗੇ ਪਾਤਸ਼ਾਹ, ਕਹਿੰਦਾ ਉਸੇ ਤਰ੍ਹਾਂ ਸਾਡੇ ਸਿੱਖ ਹਨ, ਜਿਵੇਂ ਵਿਸ਼ਨੂੰ ਆਪਣੇ ਭਗਤਾਂ ਨੂੰ ਪਿਆਰ ਕਰਦਾ, ਤਿਵੇਂ ਗੁਰੂ ਆਪਣੇ ਸਿੱਖ ਨੂੰ ਪਿਆਰ ਕਰਦਾ। ਸਿੱਖ ਵੀ ਸਾਡੇ ਉਸੇ ਤਰ੍ਹਾਂ ਭਗਤਾਂ ਦੇ ਸਮਾਨ ਹਨ।
ਸ਼੍ਰੀ ਸਤਿਗੁਰ ਸੋ ਪ੍ਰੀਤ ਕਨੇਰੀ।
ਇਹ ਗੁਰੂ ਦੇ ਨਾਲ ਕਨੇਰੇ ਵੱਡੀ ਪ੍ਰੀਤ ਕਰਦਾ ਸਿੱਖ, ਜਿਹੜਾ ਗੁਰੂ ਨਾਲ ਵੱਡੀ ਪ੍ਰੀਤ ਪਾ ਕੇ ਰੱਖਦਾ, ਤੇ ਗੁਰੂ ਵੀ ਫਿਰ ਆਪਣੇ ਸਿੱਖ ਦੇ ਨਾਲ ਉਸੇ ਤਰ੍ਹਾਂ ਪ੍ਰੇਮ ਕਰਦਾ ਹੈ।
ਹਮ ਤੇ ਲਿਓ ਜਾਏ ਨਹਿ ਨਾਤਾ।
ਇਸ ਕਰਕੇ ਸਾਡੇ ਕੋਲੋਂ ਇਹ ਰਿਸ਼ਤਾ ਨਹੀਂ ਲਿਆ ਜਾਣਾ, ਕਿਉਂਕਿ ਸਿੱਖਾਂ ਨੇ ਕਹਿ ਦਿੱਤਾ, ਬਚਨ ਕਰ ਦਿੱਤਾ, ਸੰਗਤ ਨੇ ਕਿਹਾ ਰਿਸ਼ਤਾ ਲੈ ਲਵੋ, ਅਸੀਂ ਲੈ ਲਿਆ। ਸੰਗਤ ਨੇ ਕਿਹਾ ਰਿਸ਼ਤਾ ਨਹੀਂ ਲੈਣਾ, ਮੁੜਦੇ ਉਹ ਹੰਕਾਰੀ ਆਪਣੇ ਆਪ ਨੂੰ ਉੱਚਾ ਦੱਸਦਾ ਹੈ। ਇਸ ਕਰਕੇ ਅਸੀਂ ਹੁਣ ਕਿਵੇਂ ਉਹ ਬਚਨ ਟਾਲ ਦਈਏ। ਉਹਨਾਂ ਦੇ ਕਹਿ ਤੇ ਰਿਸ਼ਤਾ ਲਿਆ ਸੀ, ਸੰਗਤ ਦੇ ਕਹਿਣ ਤੇ ਜਵਾਬ ਦੇ ਦਿੱਤਾ, ਇਸ ਕਰਕੇ ਰਿਸ਼ਤਾ ਅਸੀਂ ਨਹੀਂ ਲੈ ਸਕਦੇ।
ਕਹੋ ਦਿਜ ਚੰਦੂ ਕਹੋ ਬਖਿਆਤਾ।
ਤੇ ਹੁਣ ਜਿਹੜਾ ਬ੍ਰਾਹਮਣ ਸੀ ਭੇਜਿਆ ਹੋਇਆ ਚੰਦੂ ਦਾ, ਉਹ ਕਹਿਣ ਲੱਗਾ,
ਸੁਨਤ ਬੇਪਰ ਨੇ ਗਿਰਾ ਬਖਾਨੀ।
ਬ੍ਰਾਹਮਣ ਨੇ ਸੁਣ ਕਰਕੇ ਕਹਿਣਾ ਸ਼ੁਰੂ ਕੀਤਾ, ਕਹਿਣ ਲੱਗਾ,
ਸ਼ਾਹੋ ਦੀਵਾਨ ਅਦਿਕ ਹੱਠ ਮਾਨੀ।
ਕਹਿਣ ਲੱਗੇ ਕਿ ਉਹ ਬਾਦਸ਼ਾਹ ਦਾ ਦੀਵਾਨ ਹੈ, ਚੰਦੂ ਬੜਾ ਹੱਠੀ ਹੈ, ਕ੍ਰੋਧੀ ਵੀ ਹੈ, ਬੜਾ ਹੱਥ ਵਾਲਾ ਹੈ।
ਪਰ ਹੈ ਬੈਰ ਬਹੁ ਕਾਜ ਬਿਗਾਰੇ।
ਉਹਦੇ ਨਾਲ ਤੁਹਾਡਾ ਵੈਰ ਵਧੇਗਾ, ਤੇ ਵੈਰ ਵਧਣ ਨਾਲ ਤੁਹਾਡੇ ਕਾਜ ਜਿਹੜੇ ਨੇ ਕੰਮ ਨੇ ਉਹ ਵਿਗਾੜੇਗਾ, ਫਿਰ ਕੋਈ ਕੰਮ ਨੀ ਸਵਰਨ ਦੇਵੇਗਾ, ਰੁਕਾਵਟ ਪਾਵੇਗਾ। ਉਹਦੇ ਨਾਲ ਵੈਰ ਕਰਨਾ ਠੀਕ ਨਹੀਂ, ਬੜਾ ਹੱਥੀ ਹੈ, ਬੜਾ ਕ੍ਰੋਧੀ ਹੈ, ਵੈਰ ਵਧਣ ਨਾਲ ਜਿਹੜਾ ਫਿਰ ਉਹ ਕੰਮ ਵਿਗੜੇਗਾ।
ਚਾਹੇ ਸੋ ਕਰੇ ਮਹਾ ਬਲ ਧਾਰੇ।
ਉਹ ਬੜਾ ਬੜੀ ਤਾਕਤ ਉਹਨੇ ਇਕੱਠੀ ਕੀਤੀ ਹੈ, ਕਿਉਂਕਿ ਬਾਦਸ਼ਾਹ ਦਾ ਦੀਵਾਨ ਹੋਣਾ ਕੋਈ ਛੋਟੀ ਗੱਲ ਹੈ, ਬੜੀ ਤਾਕਤ ਦਾ ਮਾਲਕ ਹੈ, ਕਿਉਂਕਿ ਉਹਨੇ ਕਹਿ ਕੇ ਭੇਜਿਆ ਸੀ ਚੰਦੂ ਨੇ ਵੀ ਪਹਿਲਾਂ ਤਾਂ ਪਿਆਰ ਨਾਲ ਕਹਿਣਾ, ਜੇ ਪਿਆਰ ਨਾਲ ਨਾ ਮੰਨਣ ਤੇ ਫਿਰ ਤੁਹਾਡਾ ਕ੍ਰੋਧ ਵਿੱਚ ਆ ਕੇ ਜਿਹੜਾ ਕਠੋਰ ਸ਼ਬਦ ਨੇ ਉਹ ਕਹਿ ਦੇ। ਉਸੇ ਤਰ੍ਹਾਂ ਉਹਨੇ ਬ੍ਰਾਹਮਣ ਕਹਿਣ ਲੱਗਾ ਕਿ ਉਹ ਬਾਦਸ਼ਾਹ ਦਾ ਦੀਵਾਨ ਹੈ, ਬੜੀ ਤਾਕਤ ਉਹਨੇ ਇਕੱਠੀ ਕੀਤੀ ਹੈ, ਫਿਰ ਉਹਦਾ ਪ੍ਰਯੋਗ ਕਰੇਗਾ।
ਹਟੀ ਸਗਾਈ ਸਮ ਦੁਖ ਔਰ।
ਕਿਸੇ ਦੀ ਪੁੱਤਰੀ ਦਾ ਜਿਹੜਾ ਨਾਤਾ ਸਗਾਈ ਟੁੱਟ ਜਾਣੀ, ਇਹਦੇ ਤੋਂ ਵੱਡਾ ਦੁੱਖ
ਨਹੀਂ। ਹੋਤ ਜਾਣੈ ਸਭ ਠੌਰ।
ਸਾਰੇ ਜਾਣਦੇ ਨੇ ਕਿ ਇਹਦੇ ਤੋਂ ਵੱਡਾ ਦੁਨੀਆਂ ਅੰਦਰ ਕੋਈ ਦੁੱਖ ਨਹੀਂ। ਕਿਸੇ ਦੇ ਪੁੱਤਰੀ ਦਾ ਧੀ ਦਾ ਰਿਸ਼ਤਾ ਹੋਵੇ ਤੇ ਉਹ ਸਗਾਈ ਟੁੱਟ ਜਾਵੇ, ਇਹਦੇ ਤੋਂ ਵੱਡਾ ਕੋਈ ਦੁੱਖ ਨੀ, ਇਹ ਸਾਰੇ ਜਾਣਦੇ ਹਨ।
ਹਿਤਰਾਵਰ ਕੋ ਮੈਂ ਸ਼ੁਭ ਕਹਿਓ।
ਪਾਤਸ਼ਾਹ ਮੈਂ ਤਾਂ ਤੁਹਾਡੇ ਹਿੱਤ ਵਾਸਤੇ ਤੁਹਾਡਾ ਹਿੱਤ ਰੱਖਦਿਆਂ ਹੋਇਆ ਇਸ ਤਰ੍ਹਾਂ ਦੀ ਨਾਲ ਕਹਿ ਰਿਹਾ, ਤੁਹਾਨੂੰ ਬੇਨਤੀ ਕਰ ਰਿਹਾ ਹਾਂ।
ਜਥਾ ਭਵਿਖਿਅਤ ਵਰਤਹਿ ਲਹਿਓ।
ਜਿਵੇਂ ਭਵਿੱਖ ਦੇ ਵਿੱਚ ਵਰਤਣਾ ਜੋ ਪਰਮੇਸ਼ਰ ਨੇ ਕਰਨਾ ਹੋਣਾ, ਉਹ ਭਵਿੱਖ ਨੂੰ ਵਿਚਾਰਦਿਆਂ ਹੋਇਆ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਹਾਂ।
ਲੇਹੋ ਨਾਤਾ ਹੋਏ ਸ਼ਾਂਤ ਬਿਖੇਰਾ।
ਜੇ ਤੁਸੀਂ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਵੋ, ਇਹ ਨਾਤਾ ਲੈ ਲਵੋ, ਤੇ ਜਿਹੜਾ ਇਹ ਬਖੇੜਾ ਇਹ ਸ਼ਾਂਤ ਹੋ ਜਾਏਗਾ, ਝਗੜਾ ਖਤਮ ਹੋ ਜਾਏਗਾ।
ਨਾਹੇ ਤਾਂ ਇਸ ਫਲ ਕਸ਼ਟ ਕਨੇਰਾ।
ਨਹੀਂ ਤਾਂ ਫਿਰ ਇਹਦੇ ਬਦਲੇ ਬਹੁਤ ਵੱਡਾ ਤੁਹਾਨੂੰ ਦੁੱਖ ਸਹਿਣਾ ਪੈਣਾ, ਬਹੁਤ ਵੱਡਾ ਕਸ਼ਟ ਆਏਗਾ, ਚੰਦੂ ਨਾਲ ਵੈਰ ਵਧੇਗਾ, ਰਿਸ਼ਤਾ ਨਾ ਲੈਣ ਕਰਨ ਕਰਕੇ ਬਹੁਤ ਵੱਡਾ ਕਸ਼ਟ ਜਿਹੜਾ ਦੁੱਖ ਉਹ ਸਹਿਣਾ ਪਵੇਗਾ।
ਸਮਾ ਚੁੱਕੇ ਪਛਤਾਵਨ ਰਹੇ।
ਤੇ ਸਮਾਂ ਲੰਘ ਜਾਏ ਫਿਰ ਮਨੁੱਖ ਜਿਹੜਾ ਉਹ ਪਛਤਾਉਂਦਾ ਹੈ।
ਭਲੋ ਨਾ ਕਰਿਓ ਆਪ ਕੋ ਕਹੇ।
ਆਪਣੇ ਆਪ ਨੂੰ ਮਨੁੱਖ ਕੋਸਦਾ ਕਿ ਮੈਂ ਉਸ ਵਕਤ ਚੰਗਾ ਨਹੀਂ ਕੀਤਾ, ਜੇ ਗੱਲ ਕਰ ਲੈਂਦਾ ਜਾਂ ਏਦਾਂ ਕਰ ਲੈਂਦਾ ਤਾਂ ਐ ਨਹੀਂ ਸੀ ਹੋਣਾ। ਜਿਹੜਾ ਮਨੁੱਖ ਫਿਰ ਬਾਅਦ ਵਿੱਚ ਝੂਰਦਾ, ਬਾਅਦ ਵਿੱਚ ਪਛਤਾਉਂਦਾ ਤੇ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਨਾਲ ਕਹਿੰਦਾ ਹੈ। ਹੁਣ ਵੀ ਸਮਾਂ ਇਹ ਗੱਲ ਜਿਹੜੀ ਤੁਸੀਂ ਮੰਨ ਲਵੋ
ਜਾਂ ਤੇ ਮਾਨ ਲਿਓ ਮਤ ਮੇਰਾ।
ਇਸ ਕਰਕੇ ਜਿਹੜੀ ਮੇਰੀ ਕਹੀ ਹੋਈ ਗੱਲ ਹੈ ਉਹ ਤੁਸੀਂ ਕਿਰਪਾ ਕਰਕੇ ਮੰਨ ਲਵੋ।
ਦੋਹ ਦਿਸ਼ ਵਧ ਹੈ ਪ੍ਰਮੋਦ ਵਡੇਰਾ।
ਦੋਵਾਂ ਪਾਸਿਆਂ ਤੋਂ ਵੱਡਾ ਪ੍ਰੇਮ ਵਧੇਗਾ, ਵੱਡਾ ਪਿਆਰ ਵਧੇਗਾ।
ਨਤ ਸੰਸੈ ਜੀਵਨ ਮਹਿ ਹੋਏ।
ਨਹੀਂ ਤਾਂ ਸੰਸਾਰ ਦੇ ਅੰਦਰ ਫਿਰ ਬਹੁਤ ਵੱਡਾ ਸੰਸਾ ਬਣੇਗਾ, ਬੜਾ ਵੱਡਾ ਦੁੱਖ ਜਿਹੜਾ ਉਹ ਸਹਿਣਾ ਪਵੇਗਾ।
ਜੇਤੋ ਬਲ ਕਰ ਹੈ ਸਭ ਕੋਏ।
ਕਿਉਂਕਿ ਉਹ ਹਰ ਤਰ੍ਹਾਂ ਦੇ ਨਾਲ ਫਿਰ ਸ਼ਕਤੀ ਦਾ ਪ੍ਰਯੋਗ ਕਰੇਗਾ, ਬਲ ਵਰਤੇਗਾ।
ਸੁਣ ਸ਼੍ਰੀ ਅਰਜਨ ਦਿਜਤੇ ਬਾਤ।
ਹੁਣ ਜਦੋਂ ਬ੍ਰਾਹਮਣ ਨੇ ਇਹ ਗੱਲ ਕਹੀ ਕਿ ਜਿਹਦੇ ਕੋਲ ਜਿੰਨੀ ਫਿਰ ਤਾਕਤ ਹੁੰਦੀ ਆ, ਜ਼ੋਰ ਹੁੰਦਾ, ਫਿਰ ਉਹ ਜ਼ੋਰ ਵਰਤਦਾ, ਆਪਣੀ ਤਾਕਤ ਨੂੰ ਵਰਤਦਾ। ਇਹ ਸੁਣ ਕਰਕੇ ਬ੍ਰਾਹਮਣ ਦੇ ਕੋਲੋਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਬੋਲੇ, ਕਹਿਣ ਲੱਗੇ,
ਬੋਲੇ ਸ਼੍ਰੀ ਮੁਖ ਤੇ ਮੁਸਕਾਤ।
ਸਤਿਗੁਰੂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਮੁਸਕਰਾਉਂਦੇ ਹੋਏ ਪਾਵਨ ਮੁਖ ਤੋਂ ਬੋਲੇ,
ਹਮ ਕਿਸ ਹੂੰ ਸੋ ਬੈਰ ਨਾ ਕਰੈ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਅਸੀਂ ਕਿਸੇ ਨਾਲ ਵੈਰ ਨਹੀਂ ਰੱਖਦੇ, ਗੁਰੂ ਨਿਰਵੈਰ ਹੈ, ਸਾਡਾ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦਾ ਵੈਰ ਨਹੀਂ। ਨਾ ਕੋਈ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਾਰ ਆਈ, ਸਭ ਕੋ ਮੀਤ ਹਮ ਆਪਨ ਕਿੰਨਾ ਹਮ ਸਭਨਾ ਕੇ ਸਾਜਨ। ਗੁਰੂ ਨਿਰਵੈਰ ਹੈ, ਗੁਰੂ ਦਾ ਕਿਸੇ ਨਾਲ ਕੋਈ ਵੈਰ ਨਹੀਂ, ਸਾਡਾ ਕਿਸੇ ਨਾਲ ਕੋਈ ਵੈਰ ਨਹੀਂ, ਨਾ ਅਸੀਂ ਵੈਰ ਰੱਖਦੇ ਹਾਂ।
ਕਿਸ ਕੋ ਬੁਰੋ ਨਾ ਹਿਰਦੈ ਧਰੈ।
ਇਸ ਕਰਕੇ ਜਿਹੜਾ ਹੈ ਅਸੀਂ ਹਿਰਦੇ ਦੇ ਅੰਦਰ ਜਿਹੜਾ ਹੈ ਉਹ ਕਿਸੇ ਦਾ ਬੁਰਾ ਧਾਰਨ ਨਹੀਂ ਕਰਦੇ। ਗੁਰੂ ਕਿਸੇ ਦਾ ਬੁਰਾ ਨਹੀਂ ਤੱਕਦਾ, ਕਿਸੇ ਦਾ ਬੁਰਾ ਨਹੀਂ ਮਨ ਅੰਦਰ ਲਿਆਉਂਦਾ। ਗੁਰੂ ਗੁਰੂ ਤਾਂ ਪਰਉਪਕਾਰੀ ਹੈ, ਗੁਰੂ ਤਾਂ ਸਭ ਦਾ ਭਲਾ ਕਰਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਾ ਸਾਡਾ ਕਿਸੇ ਨਾਲ ਵੈਰ ਹੈ ਤੇ ਨਾ ਅਸੀਂ ਕਿਸੇ ਦਾ ਬੁਰਾ ਸੋਚਦੇ ਹਾਂ।
ਕਰ ਹੈ ਨਿਰਵੈਰ ਸੰਗ ਜੋ ਬੈਰ,
ਨਿਰਵੈਰ ਨਾਲ ਜੇ ਵੈਰ ਰਚਾਏ ਆਪਣੇ ਘਰ ਲੋਕੀ ਲਾਏ। ਕਹਿੰਦੇ ਫਿਰ ਜਿਹੜੇ ਨਿਰਵੈਰਾਂ ਦੇ ਨਾਲ ਵੈਰ ਰਚਾਉਂਦੇ ਨੇ ਨਾ, ਉਹ ਆਪਣਾ ਹੀ ਘਰ ਫੂਕ ਲੈਂਦੇ ਨੇ, ਆਪਣੇ ਘਰ ਹੀ ਅੱਗ ਲਾਉਂਦੇ ਨੇ। ਪਾਤਸ਼ਾਹ ਕਹਿਣ ਲੱਗੇ, ਨਿਰਵੈਰਾਂ ਦੇ ਨਾਲ ਜਿਹੜੇ ਵੈਰ ਕਰਦੇ ਹਨ,
ਤਿਸ ਕੇ ਜੁਗ ਲੋਕਨ ਕਿਆ ਖੈਰ,
ਉਹਦਾ ਦੋਹਾਂ ਜਹਾਨਾਂ ਦੇ ਵਿੱਚ ਕੀ ਖੈਰ ਹੋ ਸਕਦੀ, ਉਹਦਾ ਭਲਾ ਨਹੀਂ ਹੋ ਸਕਦਾ ਦੋਹਾਂ ਜਹਾਨਾਂ ਵਿੱਚ, ਨਾ ਲੋਕ ਵਿੱਚ ਨਾ ਪਰਲੋਕ ਵਿੱਚ। ਜੇ ਕੋਈ ਨਿਰਵੈਰ ਜਿਹੜਾ ਵੈਰ ਰਹਿਤ ਹੈ, ਜੇ ਉਹਦੇ ਨਾਲ ਵੈਰ ਕਰੇ ਤੇ ਫਿਰ ਪਰਮੇਸ਼ਰ ਦੇ ਕੋਲੋਂ ਐਸੀ ਸਦਾ ਮਿਲਦੀ ਹੈ, ਨਾ ਲੋਕ ਉਹਦਾ ਚੰਗਾ ਹੁੰਦਾ ਨਾ ਪਰਲੋਕ। ਲੋਕ ਤੇ ਪਰਲੋਕ ਦੇ ਵਿੱਚ ਜਿਹੜਾ ਉਹਦੀ ਖੈਰ ਨਹੀਂ ਹੁੰਦੇ।
ਸਭ ਕੋ ਪਤ ਪਰਮੇਸ਼ੁਰ ਹੈ,
ਸਾਰਿਆਂ ਦੀ ਇੱਜ਼ਤ ਵਾਹਿਗੁਰੂ ਪਰਮੇਸ਼ਰ ਆਪ ਰੱਖਦਾ ਹੈ।
ਸੁਖ ਦੁੱਖ ਕੀ ਸੁਧ ਜਗ ਕੀ ਲਹੈ,
ਸਾਰੇ ਸੰਸਾਰ ਦੇ ਜਗ ਦੀ ਜਿਹੜੀ ਸੁਖ ਤੇ ਦੁੱਖ ਦੀ ਖਬਰ ਹੈ ਉਹ ਪਰਮੇਸ਼ਰ ਆਪ ਰੱਖਦਾ ਹੈ।
ਭਲਾ ਬੁਰਾ ਜੋ ਕਰਮ ਕਰੰਤ,
ਜਿਹੜੇ ਕੋਈ ਭਲਾ ਜਾਂ ਬੁਰਾ ਕਰਮ ਕਰਦਾ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆ, ਕੋਈ ਭਲਾ ਕਰਮ ਕਰੇ ਕੋਈ ਬੁਰਾ ਕਰੇ, ਜਿੱਦਾਂ ਦਾ ਕੋਈ ਕਰਮ ਕਰਦਾ ਹੈ,
ਤਿਨਕੇ ਸੁਖ ਦੁੱਖ ਜੀਵ ਤਰੰਤ,
ਉਸੇ ਤਰ੍ਹਾਂ ਦੇ ਨਾਲ ਉਹਨੂੰ ਜਿਹੜਾ ਦੁੱਖ ਸੁਖ ਪ੍ਰਾਪਤ ਹੁੰਦਾ ਹੈ, ਕਰਮਾਂ ਦੇ ਮੁਤਾਬਕ ਸੁਖ ਦੁੱਖ ਜਿਹੜਾ ਮਿਲਦਾ ਹੈ। ਕੋਈ ਚੰਗਾ ਕਰਮ ਕਰੇ ਚੰਗੇ ਕਰਮ ਦਾ ਚੰਗਾ ਫਲ, ਬੁਰਾ ਕਰੇ ਤੇ ਬੁਰੇ ਦਾ ਮਾੜਾ ਫਲ ਉਹ ਭੁਗਤਣਾ ਹੀ ਪੈਂਦਾ ਹੈ। ਕਰਮਾਂ ਦੇ ਮੁਤਾਬਕ ਜੀਵ ਨੂੰ ਦੁੱਖ ਸੁੱਖ ਮਿਲਦਾ ਹੈ।
ਚਿਤਵਤ ਬੁਰਾ ਬੁਰਾ ਫਲ ਪਾਵੇ,
ਤੇ ਜੇ ਕੋਈ ਬੁਰਾ ਚਿਤਵਤ ਹੈ, ਜਿਨ ਰਚਿਆ ਤਿਨ ਦੀਨਾ ਧਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ। ਕਹਿੰਦੇ ਜੇ ਕੋਈ ਮੰਦਾ ਚਿਤਵਤ ਹੈ ਨਾ, ਤੇ ਜਿਨ੍ਹੇ ਫਿਰ ਉਹਨੂੰ ਬਣਾਇਆ ਐਸੀ ਥਾਂ ਤੇ ਧੱਕਦਾ ਸੁੱਟਦਾ, ਫਿਰ ਮਨੁੱਖ ਵੇਖਦਾ ਬਣ ਕੀ ਗਿਆ। ਪਾਤਸ਼ਾਹ ਕਹਿਣ ਲੱਗੇ, ਕੋਈ ਜੇ ਐਸਾ ਕਿਸੇ ਦੇ ਨਾਲ ਮੰਦਾ ਸੋਚਦਾ ਚਿਤਵਦਾ ਹੈ,
ਇਹੀ ਨੇਮ ਪ੍ਰਭ ਤੇ ਬਨ ਆਵੇ,
ਇਹ ਪਰਮੇਸ਼ਰ ਦਾ ਨੇਮ ਹੈ, ਪ੍ਰਭੂ ਦਾ ਇਹ ਨੇਮ ਬੰਨਿਆ ਹੋਇਆ, ਉਹਦਾ ਨੇਮ ਹੈ, ਫਿਰ ਉਹਦੀ ਕਚਹਿਰੀ ਵਿੱਚ ਤਾਂ ਫਿਰ ਸੱਚੋ ਹੀ ਸੱਚ ਨਿਬੜਾ, ਚੁਣ ਕੱਢ ਚੁਣ ਵੱਖ ਕੱਢੇ ਜਜ਼ਮਾਨੇ ਆ, ਉੱਥੇ ਤਾਂ ਸੱਚ ਹੀ ਨਿਬੜਦਾ, ਇਹਦਾ ਨਿਆਂ ਹੈ। ਇਹ ਦੁਨੀਆਂ ਦੀ ਕਚਹਿਰੀ ਨਹੀਂ ਜਿੱਥੇ ਸੱਚ ਨੂੰ ਝੂਠ ਵਿੱਚ ਬਦਲ ਦਿੱਤਾ ਜਾਂਦਾ ਤੇ ਝੂਠ ਨੂੰ ਸੱਚ ਵਿੱਚ ਬਦਲ ਦਿੱਤਾ ਜਾਂਦਾ, ਉਹ ਤਾਂ ਪਰਮੇਸ਼ਰ ਦੀ ਕਚਹਿਰੀ ਆ, ਉਹ ਵੇਖ ਰਿਹਾ ਸਾਰਾ ਕੁਛ, ਉਹ ਦੁੱਖ ਸੁੱਖ ਵੀ ਵੇਖ ਰਿਹਾ। ਜੇ ਕੋਈ ਕਿਸੇ ਨਾਲ ਧੱਕਾ ਕਰ ਰਿਹਾ ਮਾੜਾ ਕਰ ਰਿਹਾ ਉਹਨੂੰ ਵੀ ਵੇਖ ਰਿਹਾ, ਇਹ ਉਹ ਵਾਹਿਗੁਰੂ ਪਰਮੇਸ਼ਰ ਦਾ ਨਿਆਂ ਹੈ।
ਪਰ ਕੋ ਖਨ ਹੈ ਕੂਪ ਕੂਪ ਹਿਤ ਬੁਰੇ,
ਜਿਹੜਾ ਕਿਸੇ ਨੂੰ ਦੁੱਖ ਦੇਣ ਦੇ ਲਈ ਉਹਦੇ ਲਈ ਖੂਹ ਪੁੱਟਦਾ, ਕੋ ਦੁੱਖ ਦੇਣ ਵਾਸਤੇ ਕਿਸੇ ਨੂੰ ਜੇ ਉਹਦੇ ਲਈ ਖੂਹ ਪੁੱਟਦਾ ਹੈ,
ਚੇਰੇ ਗਿਰੈ ਸੋ ਬਹੁ ਦੁੱਖ ਭੈ,
ਕਹਿੰਦੇ ਉਹ ਉਸੇ ਖਾਤੇ ਵਿੱਚ ਆਪ ਡਿੱਗ ਪੈਂਦਾ ਤੇ ਦੁੱਖ ਸਹਿੰਦਾ ਜਿਹੜਾ ਕਿਸੇ ਬਾਰੇ ਬੁਰਾ ਸੋਚਦਾ। ਕਹਿੰਦੇ ਨਾ ਸਿਆਣਿਆਂ ਦੀ ਕਹਾਵਤ ਵੀ ਹੈ, ਜੇ ਕੋਈ ਕਿਸੇ ਲਈ ਖੂਹ ਪੁੱਟਦਾ ਤੇ ਖਾਤਾ ਉਹਦੇ ਲਈ ਤਿਆਰ ਹੈ। ਇਸੇ ਕਰਕੇ ਜੇ ਕੋਈ ਕਿਸੇ ਲਈ ਦੁੱਖ ਦੇਣ ਲਈ ਖੂਹ ਪੁੱਟਦਾ ਤੇ ਉਹ ਪਹਿਲਾਂ ਆਪ ਉਹਦੇ ਵਿੱਚ ਡੁੱਗਦਾ ਦੁੱਖ ਪਾਉਂਦਾ ਹੈ।
ਇਮ ਕਹਿ ਤੂਸ਼ਣ ਭਏ ਗੁਸਾਈ,
ਇਸ ਤਰ੍ਹਾਂ ਦੇ ਨਾਲ ਕਹਿ ਕੇ ਬ੍ਰਾਹਮਣ ਨੂੰ ਇਹਦੀਆਂ ਗੱਲਾਂ ਦਾ ਜਵਾਬ ਦੇ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਚੁੱਪ ਹੋ ਗਏ।
ਤੇਜੇ ਉੱਠ ਗਯੋ ਬਹੁਤ ਪਛੁਤਾਈ,
ਤੇ ਹੁਣ ਜਿਹੜਾ ਬ੍ਰਾਹਮਣ ਸੀ ਉਹ ਹੁਣ ਉੱਠ ਕੇ ਤੁਰਿਆ, ਬਹੁਤ ਝੂਰਦਾ ਬਹੁਤ ਪਛਤਾਉਂਦਾ ਹੋਇਆ ਜਾ ਰਿਹਾ ਹੈ।
ਦਿੱਲੀ ਪੁਰ ਕੋ ਹੋਏ ਨਿਰਾਸ,
ਤੇ ਹੁਣ ਦਿੱਲੀ ਵੱਲ ਨੂੰ ਨਿਰਾਸ਼ ਹੋ ਕੇ ਝੂਰਦਾ ਤੁਰਿਆ ਜਾ ਰਿਹਾ ਹੈ।
ਚੰਦੂ ਕੋ ਸੁਧ ਦਈ ਆਵਾਸ,
ਤੇ ਹੁਣ ਚੰਦੂ ਦੇ ਘਰ ਪਹੁੰਚ ਕੇ ਇਹਨੇ ਜਿਹੜੀ ਸਾਰੀ ਖਬਰ ਉਹ ਦੇਣਾ ਕੀਤੀ।
ਦੋਹਰਾ ਚੰਦੂ ਸੁਨ ਜਰ ਬਰ ਗਯੋ, ਨੈਕ ਨਾ ਮਾਨਿਓ ਤਰਾਸ,
ਤੇ ਜਦੋਂ ਜਾ ਕੇ ਚੰਦੂ ਨੂੰ ਦੱਸਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ, ਸੁਣ ਕੇ ਚੰਦੂ ਜਿਹੜਾ ਸੀ ਈਰਖਾ ਦੀ ਅੱਗ ਦੇ ਨਾਲ ਸੜ ਬਲ ਗਿਆ, ਬੜਾ ਕ੍ਰੋਧ ਜਿਹੜਾ ਸੜ ਬਲ ਗਿਆ, ਜਿਹੜਾ ਕ੍ਰੋਧ ਦੀ ਅਗਲੇ ਦੇ ਵਿੱਚ ਸੜਿਆ। ਇਸ ਪ੍ਰਕਾਰ ਦੇ ਨਾਲ ਜਿਹੜਾ ਉਹਨੇ ਕਿਹਾ ਕਿ ਉਹਨਾਂ ਨੇ ਮੇਰਾ ਡਰ ਨਹੀਂ ਮੰਨਿਆ, ਮੈਂ ਬਾਦਸ਼ਾਹ ਦਾ ਦੀਵਾਨ ਹਾਂ, ਮੈਂ ਪੱਤਰਿਕਾ ਵਿੱਚ ਲਿਖ ਕੇ ਵੀ ਭੇਜਿਆ ਸੀ ਸਾਰਾ ਕੁਛ, ਤੇ ਉਹਨਾਂ ਨੇ ਫਿਰ ਵੀ ਮੇਰੇ ਜਿਹੜਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ, ਉਹਨਾਂ ਨੇ ਮੇਰੇ ਅਹੁਦੇ ਦਾ ਡਰ ਵੀ ਨਹੀਂ ਮੰਨਿਆ।
ਕਰੀ ਜਾਤ ਮੈਂ ਹੀਨਤਾ ਹਤੋਂ ਜਤਨ ਨਿਰਜਾਸ,
ਕਹਿਣ ਲੱਗੇ ਉਹਨਾਂ ਨੇ ਮੇਰੇ ਕੁੱਲ ਵਿੱਚ ਮੇਰੇ ਜਾਤ ਬਰਾਦਰੀ ਦੇ ਵਿੱਚ ਮੇਰੀ ਹੀਨਤਾ ਕੀਤੀ ਹੈ, ਮੈਨੂੰ ਨੀਵਾਂ ਵਿਖਾਇਆ, ਹੁਣ ਇਹਨਾਂ ਦੇ ਪ੍ਰਾਣ ਜਿਹੜੇ ਖਤਮ ਕਰਨ ਵਾਸਤੇ ਮੈਂ ਆਪਣੇ ਵੱਲੋਂ ਯਤਨ ਕਰਾਂਗਾ।
ਗੁਰ ਘਰ ਸੋ ਰਚ ਦਵੈਸ਼ ਕੋ ਬੁਰੀ ਕਰਨ ਤਬ ਲਾਗ,
ਉਸ ਵਕਤ ਤੋਂ ਇਹ ਗੁਰੂ ਘਰ ਦੇ ਨਾਲ ਦਵੈਸ਼ ਭਾਵਨਾ ਕਰਨ ਲੱਗਾ। ਚੰਦੂ ਦਵੈਸ਼ ਭਾਵਨਾ ਕਰਦਾ ਹੋਇਆ ਹੁਣ ਹਰ ਵੇਲੇ ਜਿਹੜਾ ਮਾੜਾ ਸੋਚਦਾ ਹੈ।
ਘਾਤ ਵਿਚਾਰਤ ਪਿਖਤ ਨਿਤ ਚੁਗਲੀ ਉਗਲ ਕੁਭਾਗ,
ਉਹਨੇ ਮੌਕਾ ਵੇਖ ਕੇ ਜਿਵੇਂ ਜਦੋਂ ਬਾਦਸ਼ਾਹ ਦੇ ਕੋਲ ਪਹੁੰਚਦਾ ਤੇ ਮੌਕਾ ਵੇਖ ਕੇ ਬਾਦਸ਼ਾਹ ਨੂੰ ਜਿਹੜਾ ਚੁਗਲੀਆਂ ਕਰਦਾ ਬਾਦਸ਼ਾਹ ਦੇ ਕੰਨ ਭਰਦਾ ਹੈ।
ਬਹੁਰ ਕਥਾ ਇਹ ਕਹੇਂਗੇ ਦੁਸ਼ਟੀ ਦੁਸ਼ਟ ਜੋ ਕੀਨ,
ਸੰਤੋਖ ਸਿੰਘ ਜੀ ਲਿਖਦੇ ਹਨ ਕਿ ਇਹ ਕਥਾ ਅੱਗੇ ਜਾ ਕੇ ਕਹਾਂਗੇ ਜਿਹੜੇ ਇਸ ਦੁਸ਼ਟ ਨੇ ਦੁਸ਼ਟਤਾਈ ਕੀਤੀ, ਇਹ ਕਥਾ ਅੱਗੇ ਜਾ ਕੇ ਵਰਣਨ ਕਰਾਂਗੇ।
ਸ਼੍ਰੀ ਹਰਗੋਬਿੰਦ ਵਿਆਹ ਕੋ ਸ਼੍ਰੋਤਾ ਸੁਨੋ ਪ੍ਰਬੀਨ,
ਪ੍ਰਬੀਨ ਸ੍ਰੋਤਾ ਜਨੋ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਵਿਆਹ ਦੀ ਕਥਾ ਅੱਗੇ ਆਪ ਜੀ ਸਰਵਨ ਕਰੋ।
ਦੋਹਰਾ ਬਾਸੁਰ ਕਿਤਕ ਬਿਤਾਏ ਕਰ ਸ਼੍ਰੀ ਗੁਰ ਅਰਜਨ ਨਾਥ,
ਕੁਝ ਸਮਾਂ ਜਿਹੜਾ ਇਸ ਤਰ੍ਹਾਂ ਬਤੀਤ ਕਰਕੇ, ਕਈ ਦਿਨ ਦਾ ਸਮਾਂ ਜਦੋਂ ਬਤੀਤ ਹੋਇਆ ਤੇ ਅਨਾਥਾਂ ਦੇ ਨਾਲ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ,
ਚਿਤਵਤ ਨੰਦਨ ਵਿਆਹ ਕੋ ਬੜ ਉਤਸਵ ਕੇ ਸਾਥ,
ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਮਨ ਅੰਦਰ ਚਿਤਵਦੇ ਨੇ, ਵਿਚਾਰਦੇ ਨੇ ਆਪਣੇ ਨੰਦਨ ਸ਼੍ਰੀ ਹਰਗੋਬਿੰਦ ਜੀ ਦਾ ਵਿਆਹ ਜਿਹੜਾ ਚੰਗਾ ਵੱਡਾ ਉਤਸਵ ਕਰਨ ਬਾਰੇ, ਖੁਸ਼ੀਆਂ ਦਾ ਜਿਹੜਾ ਇਹ ਸਮਾਂ ਉਹ ਵਿਆਹ ਦੇ ਬਾਬਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹਿਰਦੇ ਵਿੱਚ ਵਿਚਾਰ ਕਰਦੇ ਹਨ।
ਨਿਸ਼ਾਨੀ ਛੰਦ ਅਗਹਨ ਬੀਤਿਓ ਮਾਸ ਜਬ ਪੁਨ ਪੂਸ ਸੋ ਆਇਓ,
ਅਗਹਨ ਕਹਿੰਦੇ ਨੇ ਮੱਘਰ ਦਾ ਮਹੀਨਾ, ਮੱਘਰ ਦਾ ਮਹੀਨਾ ਜਦੋਂ ਬਤੀਤ ਹੋ ਗਿਆ ਤੇ ਪੁਨ ਪੂਸ, ਪੂਸ ਕਹਿੰਦੇ ਨੇ ਪੋਹ ਨੂੰ, ਕਹਿੰਦੇ ਪੋਹ ਦਾ ਮਹੀਨਾ ਆਰੰਭ ਹੋ ਗਿਆ।
ਸਮੈ ਮਹਾਉਤ ਸ਼ਾਹ ਕੋ ਜਾਣਿਓ ਨਿਰਾਇਓ,
ਤੇ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵਿਆਹ ਦਾ ਸਮਾਂ ਜਿਹੜਾ ਉਹ ਚੰਗਾ ਜਾਣਿਆ, ਕਿਉਂਕਿ ਪੋਹ ਦੇ ਵਿੱਚ ਠੰਡ ਦਾ ਮੌਸਮ, ਗਰਮੀ ਸੱਜੜੀ ਆ ਉਹ ਨਹੀਂ ਹੁੰਦੀ, ਇਸ ਕਰਕੇ ਚੰਗਾ ਜਿਹੜਾ ਸਮਾਂ ਜਾਣ ਕਰਕੇ ਗੁਰੂ ਸਾਹਿਬ ਜੀ ਨੇ ਉਹ ਸਮਾਂ ਨਿਯਤ ਕਰਦਿਆਂ ਹੋਇਆ, ਮਨ ਅੰਦਰ ਵਿਚਾਰਦਿਆਂ ਹੋਇਆ, ਇਹ ਚੰਗਾ ਸਮਾਂ ਜਾਣਦਿਆਂ ਹੋਇਆ ਗੁਰੂ ਸਾਹਿਬ ਜੀ ਨੇ ਵਿਆਹ ਦੇ ਕਾਰਜ ਨੂੰ ਨੇੜੇ ਜਾਣਿਆ।
ਮਹਾਦੇਵ ਸੋ ਮਿਲ ਗੁਰੂ ਬੈਠੇ ਇੱਕ ਥਾਨਾ,
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੱਡੇ ਪ੍ਰਾਤਾ ਸਨ ਬਾਬਾ ਮਹਾਦੇਵ ਜੀ, ਬਾਬਾ ਮਹਾਦੇਵ ਜੀ ਨੂੰ ਜਾ ਕੇ ਮਿਲੇ ਗੁਰੂ ਅਰਜਨ ਦੇਵ ਪਾਤਸ਼ਾਹ, ਦੋਵੇਂ ਭਰਾ ਇੱਕ ਥਾਂ ਤੇ ਬੈਠੇ ਹਨ ਇਕਾਂਤ ਵਿੱਚ।
ਕਰੀ ਵਾਰਤਾ ਬਹੁਤ ਹੀ ਪ੍ਰਸੰਗ ਜੇ ਨਾਨਾ,
ਬਹੁਤ ਪ੍ਰਸੰਗ ਸਨ, ਕਈ ਪ੍ਰਸੰਗਾਂ ਦੇ ਬਾਬਤ ਆਪਸ ਵਿੱਚ ਵਾਰਤਾਲਾਪ ਹੋਈ, ਵਿਚਾਰ ਚਰਚਾ ਕੀਤੀ ਹੈ।
ਬਹੁਰ ਵਿਆਹ ਕੀ ਬਾਤ ਕੋ ਸਭ ਜ਼ਿਕਰ ਸੁਣਾਇਓ,
ਫਿਰ ਬਾਬਾ ਮਹਾਦੇਵ ਜੀ ਨੂੰ ਸ਼੍ਰੀ ਹਰਗੋਬਿੰਦ ਜੀ ਦੇ ਵਿਆਹ ਦੇ ਬਾਬਤ ਜਿਹੜਾ ਉਹ ਦੱਸਣਾ ਕੀਤਾ, ਉਹ ਸਾਰਾ ਪ੍ਰਸੰਗ ਸੁਣਾਇਆ ਹੈ।
ਏਕ ਮਾਸ ਹੀ ਵਿਚ ਰਹੇ ਹੋ ਦਿਨ ਨਿਕਟ ਸੋ ਆਇਓ,
ਕਹਿਣ ਲੱਗੇ ਬਾਬਾ ਮਹਾਦੇਵ ਜੀ ਨੂੰ ਕਿ ਸ਼੍ਰੀ ਹਰਗੋਬਿੰਦ ਜੀ ਦੇ ਵਿਆਹ ਵਿੱਚ ਇੱਕ ਮਹੀਨੇ ਦਾ ਸਮਾਂ ਬਾਕੀ ਰਹਿ ਗਿਆ, ਇੱਕ ਮਹੀਨਾ ਜਿਹੜਾ ਉਹ ਸਮਾਂ ਬਾਕੀ ਰਹਿ ਗਿਆ, ਸਮਾਂ ਨੇੜੇ ਆਣ ਪਹੁੰਚਿਆ ਹੈ ਵਿਆਹ ਦੇ ਕਾਰਜ ਦਾ।
ਵੱਡੋ ਭਰਾਤ ਅਬ ਦੂਰ ਹੈ ਬੱਡ ਧਰਤ ਵਿਰੋਧਾ,
ਵੱਡੇ ਭਰਾਤਾ ਪ੍ਰਿਥੀ ਚੰਦ ਉਹ ਵੈਰ ਭਾਵਨਾ ਰੱਖਣ ਕਰਕੇ ਬਹੁਤ ਦੂਰ ਹੋ ਗਏ ਨੇ, ਨਹੀਂ ਆਉਂਦੇ, ਬੜੀ ਵਾਰ ਯਤਨ ਕੀਤਾ, ਵੈਰ ਭਾਵਨਾ ਹੋਣ ਕਰਕੇ ਉਹ ਬਹੁਤ ਦੂਰ ਚਲੇ ਗਏ ਹਨ।
ਨਮਰ ਪਏ ਨਹਿਮਾਨ ਹੀ ਰਾਖੈ ਉਰ ਕ੍ਰੋਧਾ,
ਬੜੇ ਨਿਮਰਤਾ ਧਾਰਨ ਕਰਕੇ ਮਨਾਉਣ ਦਾ ਯਤਨ ਕੀਤਾ ਵੀ ਕਿਸੇ ਤਰ੍ਹਾਂ ਮੰਨ ਜਾਣ, ਇੱਥੇ ਆ ਜਾਣ, ਬੜੀ ਨਿਮਰਤਾ ਧਾਰਨ ਕਰਕੇ ਮਨਾਉਣ ਦਾ ਯਤਨ ਕੀਤਾ, ਪਰ ਹਿਰਦੇ ਵਿੱਚ ਕ੍ਰੋਧ ਰੱਖਦੇ ਨੇ, ਕਿਸੇ ਤਰ੍ਹਾਂ ਵੀ ਮੰਨਣ ਲਈ ਤਿਆਰ ਨਹੀਂ।
ਚਾਹੀਏ ਅਬ ਹੈ ਬੁਲਾਵ ਨੋ ਇਹ ਉਚਿਤ ਮਹਾਨਾ,
ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਹਿਣ ਲੱਗੇ ਹੁਣ ਬੜਾ ਮਹਾਨ ਕਾਰਜ ਹੈ, ਖੁਸ਼ੀਆਂ ਦਾ ਕਾਰਜ ਘਰ ਵਿੱਚ ਹੋਣਾ ਤੇ ਸਮਾਂ ਵੀ ਬੜਾ ਜਿਹੜਾ ਯੋਗ ਹੈ ਬੁਲਾਉਣ ਵਾਸਤੇ, ਕਿਉਂਕਿ ਅਕਸਰ ਹੀ ਆਪਾਂ ਵੇਖਦੇ ਹਾਂ ਕੋਈ ਨਾਰਾਜ਼ ਹੋਵੇ ਆਪਣੇ ਤੋਂ ਰੁੱਸਿਆ ਹੋਵੇ ਘਰ ਵਿੱਚ ਕੋਈ ਖੁਸ਼ੀ ਦਾ ਕੋਈ ਗਮੀ ਦਾ ਮਾਹੌਲ ਬਣੇ ਦੋਵੇਂ ਮੌਕੇ ਹੁੰਦੇ ਨੇ ਇਕੱਠੇ ਹੋਣ ਦੇ ਆਪਾਂ ਕਹਿੰਦੇ ਅਕਸਰ ਸਿਆਣੇ ਜਾ ਕੇ ਕਹਿੰਦੇ ਨੇ ਭਾਈ ਮੌਕਾ ਹੈ ਹੁਣ ਖੁਸ਼ੀ ਦੇ ਮੌਕੇ ਤੁਸੀਂ ਮਿਲ ਜਾਓਗੇ ਇਕੱਠੇ ਹੋ ਜਾਓਗੇ ਜਾਂ ਗਮੀ ਹੋਵੇ ਅਗਲਾ ਸਾਰਾ ਕੁਝ ਭੁਲਾ ਕੇ ਉਹਦੇ ਘਰ ਪਹੁੰਚਦਾ ਇਹ ਮਿਲਣ ਦਾ ਮੌਕਾ ਕਹਿਣ ਲੱਗੇ ਬੜਾ ਮੌਕਾ ਹੈ ਮਿਲਣ ਦਾ ਇਸ ਕਰਕੇ ਜਿਹੜਾ ਮਿਲਣਾ ਚਾਹੀਦਾ ਉਹਨਾਂ ਨੂੰ ਬੁਲਾਉਣਾ ਚਾਹੀਦਾ ਹੈ
ਸਹਿਤ ਕੁਟੰਬ ਸੋ ਆਵਨੋ ਹੋਵੇ ਇਸ ਥਾਨਾ
ਜਦੋਂ ਪਰਿਵਾਰ ਦੇ ਸਮੇਤ ਉਹਨਾਂ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਉਣਾ ਹੋਵੇ ਉਹਨਾਂ ਨੂੰ ਬੁਲਾਇਆ ਜਾਵੇ ਉਹ ਪਰਿਵਾਰ ਦੇ ਸਮੇਤ ਚੱਲ ਕਰਕੇ ਆਉਣ ਕਿਉਂਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਪਾਤਸ਼ਾਹ ਨਿਰਵੈਰ ਨੇ ਮਨ ਅੰਦਰ ਕਿਸੇ ਤਰ੍ਹਾਂ ਦੀ ਕੋਈ ਵੈਰ ਭਾਵਨਾ ਨਹੀਂ ਭਾਵੇਂ ਪ੍ਰਿਥੀ ਚੰਦ ਨੇ ਬਹੁਤ ਕੁਝ ਕੀਤਾ ਉਹ ਸਾਰਾ ਕੁਝ ਵੀ ਭੁਲਾ ਕੇ ਪਾਤਸ਼ਾਹ ਫਿਰ ਬੁਲਾਉਣਾ ਚਾਹੁੰਦੇ ਨੇ ਕਹਿਣ ਲੱਗੇ ਪਰਿਵਾਰ ਦੇ ਸਮੇਤ ਚੱਲ ਕਰਕੇ ਜਦੋਂ ਇੱਥੇ ਆਉਣਗੇ
ਮਹਾਦੇਵ ਬੋਲਿਓ ਸੁਨਤ ਭੇਜੋ ਲਿਖ ਪਾਤੀ
ਇਹ ਸੁਣ ਕੇ ਬਾਬਾ ਮਹਾਦੇਵ ਜੀ ਬੋਲੇ ਬੜੇ ਖੁਸ਼ ਹੋਏ ਕਹਿਣ ਲੱਗੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਬੜਾ ਸੁਭਾਗਾ ਸਮਾਂ ਬੜਾ ਮੌਕੇ ਦੀ ਗੱਲ ਹੈ ਉਹਨਾਂ ਵੱਲ ਪੱਤਰਿਕਾ ਲਿਖ ਕੇ ਉਹਨਾਂ ਨੂੰ ਬੁਲਾਉਣ ਵਾਸਤੇ ਜਿਹੜਾ ਉਹ ਪੱਤਰਿਕਾ ਭੇਜਣਾ ਕਰੋ
ਕੋ ਨਰ ਆਛੋ ਜਾਏ ਕਹਿ ਅਨਹ ਪਲ ਭਾਂਤੀ
ਕੋਈ ਚੰਗਾ ਸੁਗੜ ਸਿਆਣਾ ਸਿੱਖ ਜਿਹੜਾ ਨਾ ਉਹ ਵਿਚਾਰ ਕੇ ਉਹ ਸਿੱਖ ਨੂੰ ਭੇਜੋ ਪੱਤਰਿਕਾ ਉਹਦੇ ਹੱਥ ਭੇਜੋ ਕਿ ਉਹ ਬੜੇ ਸਿਆਣਪ ਸੂਝ ਬੂਝ ਦੇ ਨਾਲ ਉਹਨਾਂ ਨੂੰ ਲੈ ਕੇ ਆਵੇ
ਸਨਮਾਨੋ ਸਭ ਰੀਤ ਤੇ ਹੈ ਪ੍ਰਾਤ ਬਡੇਰੋ
ਵੱਡਾ ਭਰਾ ਹੈ ਬੁਲਾ ਕੇ ਉਹਨਾਂ ਦਾ ਜਿਹੜਾ ਬਣਦਾ ਮਾਨ ਸਨਮਾਨ ਹੈ ਉਹ ਕਰੀਏ ਉਹਨਾਂ ਨੂੰ ਬਣਦਾ ਮਾਨ ਸਨਮਾਨ ਉਹ ਦਿੱਤਾ ਜਾਵੇ
ਜਿਉਂ ਕਿਉਂ ਕਰ ਤਿਸ ਆਨੀ ਹੈ ਆਛੀ ਬਿਦਹੇਰੋ
ਲੱਗੇ ਇਹ ਚੰਗੀ ਵਿਧੀ ਹੈ ਜਥਾ ਜੋ ਚੰਗਾ ਸਮਾਂ ਉਹਨਾਂ ਨੂੰ ਲਿਆਉਣ ਦਾ ਜਿਵੇਂ ਕਿਵੇਂ ਕਰਕੇ ਜਰੂਰ ਉਹਨਾਂ ਨੂੰ ਵਿਆਹ ਦੇ ਵਿੱਚ ਬੁਲਾਉਣਾ ਕਰੋ
ਪਰਨੇ ਮਰਨੇ ਮਹਿ ਸਰਬ ਸੰਬੰਧ ਮਿਲੰਤੇ
ਮਰਨਾ ਹੋਵੇ ਜਾਂ ਪਰਨਾ ਵਿਆਹ ਦਾ ਕੋਈ ਕਾਰਜ ਹੋਵੇ ਖੁਸ਼ੀ ਹੋਵੇ ਜਾਂ ਗਮੀ ਇਹ ਦੋ ਹੀ ਮੌਕੇ ਨੇ ਮਿਲਣ ਦੇ ਸੰਬੰਧੀ ਜਿਹੜੇ ਰੁੱਸੇ ਹੋਏ ਆਪਸ ਵਿੱਚ ਇਹਨਾਂ ਮੌਕਿਆਂ ਤੇ ਮਿਲਦੇ ਹਨ
ਇਹੀ ਜਗਤ ਕੀ ਰੀਤ ਹੈ ਸਭ ਨਰ ਬਰਤੰਤੇ
ਸਾਰੇ ਜਿਹੜੇ ਸਿਆਣੇ ਮਨੁੱਖ ਨੇ ਉਹ ਦੱਸਦੇ ਨੇ ਕਿ ਇਹੀ ਰੀਤੀ ਹੈ ਭਾਈ ਕੋਈ ਰੁੱਸ ਜਾਏ ਤਾਂ ਉਹਨੂੰ ਵਿਆਹ ਤੇ ਮਨਾ ਲਵੋ ਜਾਂ ਕੋਈ ਦੁੱਖ ਦੀ ਘੜੀ ਹੋਵੇ ਉਹਦੇ ਘਰੇ ਪਹੁੰਚੋ ਇਹ ਦੋ ਅਜਿਹੇ ਜਿਹੜੇ ਮੌਕੇ ਨੇ ਜਿੱਥੇ ਮਿਲਿਆ ਜਾ ਸਕਦਾ ਹੈ
ਸ਼ਾਦੀ ਤੁਮਰੇ ਸਦਨ ਹੈ ਰੂਠੇ ਸੋ ਮਨਾਓ
ਤੁਹਾਡੇ ਘਰ ਦੇ ਵਿੱਚ ਵਿਆਹ ਦਾ ਕਾਰਜ ਹੈ ਤੁਹਾਡੇ ਸਪੁੱਤਰ ਦਾ ਵਿਆਹ ਹੈ ਤੇ ਤੁਹਾਡਾ ਹੀ ਫਰਜ਼ ਬਣਦਾ ਮਨਾਉਣਾ ਤੇ ਅਕਸਰ ਹੁੰਦਾ ਵੀ ਇੱਦਾਂ ਹੀ ਹੈ ਸੰਸਾਰ ਅੰਦਰ ਆਪਾਂ ਵੇਖਦੇ ਹਾਂ ਸਾਰੇ ਪਰਿਵਾਰਕ ਬੈਠੇ ਹਾਂ ਗ੍ਰਸਤੀ ਜੀਵਨ ਵਾਲੇ ਕਿ ਜਿਹਦੇ ਘਰ ਵਿੱਚ ਖੁਸ਼ੀ ਦਾ ਸਮਾਂ ਹੋਵੇ ਉਹ ਆਪ ਰੁੱਸੇ ਹੋਏ ਨੂੰ ਮਨਾਉਣ ਵਾਸਤੇ ਚੱਲ ਕੇ ਜਾਂਦਾ ਕਹਿਣ ਲੱਗੇ ਤੁਹਾਡੇ ਘਰ ਦੇ ਵਿੱਚ ਵਿਆਹ ਦਾ ਕਾਰਜ ਤੁਹਾਡੇ ਸੁਪੁੱਤਰ ਸ੍ਰੀ ਹਰਗੋਬਿੰਦ ਜੀ ਦਾ ਵਿਆਹ ਹੈ ਇਸ ਕੇ ਤੁਹਾਡਾ ਮਨਾਉਣਾ ਬਣਦਾ ਤੁਸੀਂ ਰੁੱਸਿਆਂ ਨੂੰ ਜਰੂਰ ਮਨਾਓ
ਭਰਾਤਾ ਕਰੋ ਇਕੱਤਰ ਸਭ ਬਡਤਾ ਜਿਮ ਪਾਓ
ਕਹਿਣ ਲੱਗੇ ਸਾਰੇ ਭਰਾਵਾਂ ਨੂੰ ਇਕੱਠਿਆਂ ਕਰੋ ਸਾਰੇ ਭਰਾ ਜਦੋਂ ਇਸ ਮੌਕੇ ਤੇ ਇਕੱਠੇ ਹੋਣ ਤੇ ਆਪਣੀ ਬਰਾਦਰੀ ਵਿੱਚ ਆਪਣੇ ਕੁੱਲ ਵਿੱਚ ਸਮਾਜ ਦੇ ਵਿੱਚ ਹੀ ਮਿਲਦੀ ਹੈ ਉੱਚਾ ਰੁਤਬਾ ਵੱਧਦਾ ਮਾਣ ਵੱਧਦਾ ਜਦੋਂ ਸਾਰੇ ਭਰਾ ਮਿਲ ਕੇ ਬੈਠ ਜਾਣ
ਸ਼ੋਭਾ ਹੈ ਬਹੁ ਮੇਲ ਕੀ ਬੰਧਪ ਸਮੁਦਾਇਆ
ਸਾਰੇ ਸੰਬੰਧੀਆਂ ਦਾ ਜਦੋਂ ਮੇਲ ਹੋਵੇ ਕਿਉਂਕਿ ਵਿਆਹ ਦਾ ਕਾਰਜ ਖੁਸ਼ੀ ਦਾ ਮੌਕਾ ਐਸਾ ਕਿ ਜਦੋਂ ਸਾਰੇ ਸਾਕ ਸੰਬੰਧੀ ਰਿਸ਼ਤੇਦਾਰ ਪਹੁੰਚਦੇ ਨੇ ਤੇ ਖੁਸ਼ੀ ਵਿੱਚ ਚਾਰ ਚੰਨ ਲੱਗ ਜਾਂਦੇ ਨੇ ਉਹ ਖੁਸ਼ੀ ਦੋਨ ਸਵਾਈ ਹੋ ਜਾਂਦੀ ਹੈ ਖੁਸ਼ੀ ਵਿੱਚ ਵਾਧਾ ਹੁੰਦਾ ਇਸ ਕਰਕੇ ਸੰਬੰਧੀਆਂ ਦੇ ਮੇਲ ਦੀ ਹੀ ਸ਼ੋਭਾ ਹੈ
ਜਾਤ ਬਿਖੈ ਸੋ ਵੱਡਾ ਹੋਏ ਸਭ ਸੋਭਾਇਆ
ਆਪਣੀ ਜਾਤ ਬਰਾਦਰੀ ਦੇ ਵਿੱਚ ਉਹ ਸਾਰਿਆਂ ਵਿੱਚ ਵੱਡਾ ਗਿਣਿਆ ਜਾਂਦਾ ਹੈ ਉਹਦੀ ਜਿਹੜੀ ਸ਼ੋਭਾ ਸਾਰੇ ਪਾਸੇ ਹੁੰਦੀ ਹੈ
ਮਹਾਦੇਵ ਕੇ ਬਾਕ ਕੋ ਸਤਿਗੁਰ ਨੇ ਮਾਨਾ
ਜਿਵੇਂ ਬਾਬਾ ਮਹਾਦੇਵ ਜੀ ਨੇ ਕਿਹਾ ਹੁਣ ਭਾਵੇਂ ਕਿ ਗੁਰੂ ਪਦ ਕਰਕੇ ਆਪ ਵੱਡੇ ਨੇ ਪਰ ਸੰਸਾਰੀ ਰਿਸ਼ਤਾ ਨਿਭਾਉਂਦਿਆਂ ਹੋਇਆਂ ਵੱਡਾ ਭਰਾ ਜਾਣਦਿਆਂ ਹੋਇਆਂ ਜਿਵੇਂ ਵੀ ਬਾਬਾ ਮਹਾਦੇਵ ਜੀ ਨੇ ਕਿਹਾ ਉਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਨੇ ਮੰਨਿਆ ਹੈ
ਲਿਖੀ ਪੱਤ੍ਰਿਕਾ ਗੁਰ ਵਡਿਆਏ ਮਹਾਨਾ
ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਉਸੇ ਤਰ੍ਹਾਂ ਜਿਵੇਂ ਬਾਬਾ ਮਹਾਦੇਵ ਜੀ ਨੇ ਕਿਹਾ ਇੱਕ ਪੱਤ੍ਰਿਕਾ ਲਿਖੀ ਤੇ ਉਹ ਪੱਤ੍ਰਿਕਾ ਦੇ ਵਿੱਚ ਜਿਹੜੀ ਹੈ ਬਾਬਾ ਪ੍ਰਿਥੀ ਚੰਦ ਦੀ ਬੜੀ ਵਡਿਆਈ ਕੀਤੀ ਬੜਾ ਉਹਨਾਂ ਦੀ ਉਸਤਤ ਕੀਤੀ ਉਹਨਾਂ ਨੂੰ ਵਡਿਆਇਆ ਹੈ
ਮਿਹਰਵਾਨ ਨੰਦਨ ਜਥਾ ਹਰ ਗੋਬਿੰਦ ਤੈਸੇ
ਕਹਿਣ ਲੱਗੇ ਹੇ ਵੱਡੇ ਭਰਾਤਾ ਪ੍ਰਿਥੀ ਚੰਦ ਜੀ ਜਿਵੇਂ ਤੁਹਾਡਾ ਪੁੱਤਰ ਮਿਹਰਬਾਨ ਹੈ ਉਸੇ ਤਰ੍ਹਾਂ ਸ੍ਰੀ ਹਰਗੋਬਿੰਦ ਜੀ ਵੀ ਤੁਹਾਡੇ ਸੁਪੁੱਤਰ ਨੇ ਕਿਉਂਕਿ ਜਿਹੜੇ ਚਾਚੇ ਤਾਏ ਨੇ ਉਹਨਾਂ ਵਿੱਚ ਕੋਈ ਫਰਕ ਥੋੜਾ ਹੈ ਸਾਰੇ ਪੁੱਤਰ ਜਿਹੜੇ ਨੇ ਉਹਨਾਂ ਨੂੰ ਇੱਕੋ ਸਮਾਨ ਹੁੰਦੇ ਨੇ। ਜਿਵੇਂ ਮਿਹਰਬਾਨ ਤੁਹਾਨੂੰ ਪੁੱਤਰ ਪਿਆਰਾ ਹੈ, ਤੁਹਾਡਾ ਪੁੱਤਰ ਹੈ, ਉਸੇ ਤਰ੍ਹਾਂ ਸ਼੍ਰੀ ਹਰਗੋਬਿੰਦ ਜੀ ਵੀ ਤੁਹਾਡੇ ਸੁਪੁੱਤਰ ਹਨ।
ਵਿਆਹ ਸਮਾਂ ਇਨਕੋ ਅਬ ਹੈ ਭੇਜਿਓ ਲਿਖ ਜੈਸੇ।
ਹੁਣ ਇਹਨਾਂ ਦੇ ਵਿਆਹ ਦਾ ਸਮਾਂ, ਸ਼੍ਰੀ ਹਰਗੋਬਿੰਦ ਜੀ ਦੇ ਵਿਆਹ ਦਾ ਸਮਾਂ ਨਿਯਤ ਕੀਤਾ ਗਿਆ, ਨੇੜੇ ਆਣ ਪਹੁੰਚਿਆ। ਜਿਵੇਂ ਉਹ ਵਿਆਹ ਦਾ ਸਮਾਂ ਸਾਰਾ ਅਸੀਂ ਇਸ ਪੱਤਰਿਕਾ ਦੇ ਵਿੱਚ ਲਿਖ ਕੇ ਭੇਜ ਰਹੇ ਹਾਂ।
ਆਪਣੇ ਜਾਨ ਆਵੋ ਇਹਾਂ ਤੁਮ ਕਾਜ ਰਚਾਵੋ।
ਆਪਣੇ ਜਾਣ ਕੇ ਹੇ ਪ੍ਰਿਥੀ ਚੰਦ ਜੀ, ਵੱਡੇ ਭਰਾਤਾ ਹੋ ਤੁਸੀਂ, ਇਸ ਕਰਕੇ ਆਪਣੇ ਜਾਣ ਕੇ ਤੁਸੀਂ ਚੱਲ ਕੇ ਇੱਥੇ ਆਓ ਤੇ ਆਪ ਆਪਣੀ ਮਰਜ਼ੀ ਦੇ ਮੁਤਾਬਕ ਜਿਹੜਾ ਸਾਰਾ ਕਾਰਜ ਉਹ ਰਚਾਉਣਾ ਕਰੋ।
ਜਿਮ ਆਇਸ ਦੇਹੋ ਕਰ ਹੈ ਤਿਮ ਜਿਸ ਤੇ ਜਸ ਪਾਵੋ।
ਜਿਵੇਂ ਤੁਸੀਂ ਸਾਨੂੰ ਆਗਿਆ ਦੇਵੋਗੇ, ਕਿਉਂਕਿ ਤੁਸੀਂ ਵੱਡੇ ਹੋ, ਤੇ ਜਿਵੇਂ ਸਾਨੂੰ ਤੁਸੀਂ ਆਗਿਆ ਦੇਵੋਗੇ ਉਸੇ ਤਰ੍ਹਾਂ ਅਸੀਂ ਆਪ ਜੀ ਦੀ ਆਗਿਆ ਮੰਨਾਂਗੇ, ਉਸੇ ਤਰ੍ਹਾਂ ਅਸੀਂ ਕਰਾਂਗੇ। ਇਸ ਤਰ੍ਹਾਂ ਦੇ ਨਾਲ ਵੱਡਾ ਆਪ ਜੀ ਦਾ ਜਸ ਹੋਵੇਗਾ, ਆਪ ਜੀ ਦੀ ਵਡਿਆਈ ਹੋਵੇਗੀ।
ਕ੍ਰੋਧ ਵਿਰੋਧ ਨਾ ਕੀਜੀਏ ਹਮਕੋ ਲੱਗ ਜਾਨੋ।
ਕੈਸੀ ਨਿਮਰਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ, ਕਹਿਣ ਲੱਗੇ ਕਿਸੇ ਤਰ੍ਹਾਂ ਦਾ ਕੋਈ ਕ੍ਰੋਧ ਵਿਰੋਧ ਨਾ ਰੱਖੋ, ਸਾਨੂੰ ਛੋਟੇ ਕਰਕੇ ਜਾਣਨਾ ਕਰੋ। ਅਸੀਂ ਛੋਟੇ ਆ, ਤੁਸੀਂ ਵੱਡੇ ਹੋ, ਤੇ ਵੱਡੇ ਜਿਹੜੇ ਨੇ ਉਹ ਛੋਟਿਆਂ ਨੂੰ ਮੁਆਫ ਕਰਦੇ ਨੇ, ਛੋਟੇ ਗਲਤੀਆਂ ਕਰ ਲੈਂਦੇ, ਵੱਡੇ ਬਖਸ਼ ਦਿੰਦੇ ਨੇ। ਤੇ ਇਸ ਤਰ੍ਹਾਂ ਕਿਸੇ ਤਰ੍ਹਾਂ ਦੇ ਵੀ ਮਨ ਅੰਦਰ ਵੈਰ ਨਾ ਰੱਖੋ, ਕੋਈ ਕ੍ਰੋਧ ਨਾ ਰੱਖੋ। ਆਪਣੇ ਅੰਦਰ ਕ੍ਰੋਧ ਨੂੰ ਵੈਰ ਨੂੰ ਛੱਡ ਕਰਕੇ ਸਾਨੂੰ ਛੋਟੇ ਕਰਕੇ ਜਾਣਨਾ ਕਰੋ।
ਹਾਨ ਲਾਭ ਤੁਮ ਕੋ ਅਹੈ ਜਸ ਅਪ ਜਸ ਸਾਨੋ।
ਹਾਨ ਲਾਭ ਜਸ ਅਪ ਜਸ, ਇਹ ਸਾਰਾ ਕੁਛ ਇਹ ਆਪ ਜੀ ਦਾ ਹੀ ਜਾਣਨਾ ਕਰੋ।
ਹਮ ਲਗ ਤੁਮ ਭਰਾਤਾ ਵੱਡੇ ਸਗਰੀ ਬਿਦ ਜਾਨੋ।
ਅਸੀਂ ਜਿਹੜੇ ਤੁਹਾਡੇ ਛੋਟੇ ਭਰਾ, ਤੇ ਤੁਸੀਂ ਸਾਡੇ ਵੱਡੇ ਭਰਾ ਹੋ। ਇਸ ਕਰਕੇ ਜਿਹੜਾ ਇਹ ਸਗਰੀ ਵਿਧੀ ਆਪ ਜਾਣਦੇ ਹੋ ਸਾਰੇ ਕਾਰਜ ਕਰਨ ਦੀ, ਤੁਸੀਂ ਵੱਡੇ ਹੋ, ਅਸੀਂ ਤੁਹਾਡੇ ਤੋਂ ਛੋਟੇ ਹਾਂ।
ਚਤੁਰ ਮਹਾ ਵਿਵਹਾਰ ਮਹਿ ਸਭ ਤੇ ਨਹਿ ਛਾਨੋ।
ਕਿਸੇ ਨੂੰ ਵੀ ਭੁੱਲਿਆ ਨੀ, ਸਾਰਿਆਂ ਨੂੰ ਪਤਾ ਹੈ ਕਿ ਕਾਰ ਵਿਹਾਰ ਕਰਨ ਵਿੱਚ ਤੁਸੀਂ ਬਹੁਤ ਸਿਆਣੇ ਹੋ। ਜਦੋਂ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਸਨ, ਤਾਂ ਉਦੋਂ ਜਿੰਨੇ ਗੁਰੂ ਘਰ ਦੇ ਕਾਰ ਵਿਹਾਰ ਸਨ, ਸਾਰੇ ਕੰਮ ਸਨ, ਉਹ ਸਾਰੇ ਪ੍ਰਿਥੀ ਚੰਦ ਜੀ ਸੰਭਾਲਦਾ ਸੀ। ਕਹਿਣ ਲੱਗੇ ਕਿਸੇ ਤੋਂ ਵੀ ਭੁੱਲਿਆ ਨੀ ਹੋਇਆ ਕਿ ਤੁਸੀਂ ਸਾਰੇ ਕਾਰ ਵਿਹਾਰ ਕਰਨ ਦੇ ਵਿੱਚ ਬਹੁਤ ਸਿਆਣੇ ਹੋ।
ਇਤਿਆਦਿਕ ਲਿਖ ਸਿਖ ਪਠਿਓ ਜੰਗਲ ਦਿਸ਼ ਜਾਹੀ।
ਇਸ ਪ੍ਰਕਾਰ ਦੇ ਨਾਲ ਪੱਤਰਿਕਾ ਲਿਖੀ ਪਾਤਸ਼ਾਹ ਜੀ ਨੇ, ਪੱਤਰਿਕਾ ਲਿਖ ਕੇ ਇੱਕ ਸਿੱਖ ਦੇ ਹੱਥ ਵਿੱਚ ਦਿੱਤੀ ਹੈ, ਜੰਗਲ ਜਿਹੜਾ ਮਾਲਵੇ ਦਾ ਇਲਾਕਾ ਇੱਧਰ ਨੂੰ ਭੇਜਣਾ ਕੀਤਾ।
ਗ੍ਰਾਮ ਨਾਮ ਕੋਠਾ ਹੈ ਬਸ ਹੈ ਤਿਸ ਮਾਹੀ।
ਮਾਲਵੇ ਇਲਾਕੇ ਦੇ ਵਿੱਚ ਕੋਠਾ ਨਾਮ ਦਾ ਨਗਰ ਹੈ ਜਿੱਥੇ ਪ੍ਰਿਥੀ ਚੰਦ ਵਾਸਾ ਕਰਦਾ ਹੈ।
ਕਾਵਰ ਭਰ ਪਕਵਾਨ ਕੀ ਸੰਗ ਕਰੇ ਕਹਾਰਾ।
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਵਹਿੰਗੀ ਨਾਲ ਜਿਹੜੀ ਮਠਿਆਈ ਦੇ ਭਰ ਕੇ, ਕਿਉਂਕਿ ਵਿਆਹ ਦਾ ਕਾਰਜ ਸੀ ਪੱਤਰਿਕਾ ਦੇ ਨਾਲ, ਅੱਜ ਵੀ ਆਪਾਂ ਵੇਖਦੇ ਆ ਜਦੋਂ ਕੋਈ ਵਿਆਹ ਦਾ ਕਿਸੇ ਨੂੰ ਕਾਰਡ ਦਈਏ ਤੇ ਨਾਲ ਮਿੱਠਾ ਮਠਿਆਈ ਭੇਜਦੇ ਆ, ਤਾਂ ਪਾਤਸ਼ਾਹ ਜੀ ਨੇ ਜਿਹੜੀ ਵਹਿੰਗੀ ਮਠਿਆਈ ਦੀ ਭਰ ਕੇ ਇੱਕ ਕੁਹਾਰ ਜਿਹੜਾ ਵਹਿੰਗੀ ਚੁਕਾ ਕੇ ਉਹ ਸਿੱਖ ਦੇ ਨਾਲ ਭੇਜਿਆ।
ਗਮਲੇ ਲੈ ਕਰ ਪੰਥ ਕੋ ਗੇ ਸਲਤਾ ਪਾਰਾ।
ਇਸ ਪ੍ਰਕਾਰ ਦੇ ਨਾਲ ਚਲਦਿਆਂ ਜਿਹੜੀ ਨਦੀ ਪਾਰ ਕੀਤੀ ਹੈ, ਪੈਂਡਾ ਤੈ ਕਰਕੇ ਜਾ ਰਹੇ ਹਨ।
ਉਲੰਘ ਬਿਪਾਸਾ ਸਤਦਰਵਾ ਕੋਠੈ ਕਹੋ ਆਏ।
ਬਿਆਸ ਦਰਿਆ ਸਤਲੁਜ ਦਰਿਆ ਲੰਘ ਕੇ ਮਾਲਵੇ ਇਲਾਕੇ ਦੇ ਵਿੱਚ ਜਿੱਥੇ ਕੋਠਾ ਨਗਰ ਹੈ ਉੱਥੇ ਗੁਰੂ ਕਾ ਸਿੱਖ ਤੇ ਉਹ ਕਹਾਰ ਜਿਹੜਾ ਆਣ ਪਹੁੰਚੇ ਹਨ।
ਜਹ ਪ੍ਰਿਥੀਆ ਬੈਠਿਓ ਸੁਣਿਓ ਤਿਸ ਨਿਕਟ ਸਿਧਾਏ।
ਪੁੱਛਿਆ ਕਿ ਪ੍ਰਿਥੀ ਚੰਦ ਜੀ ਦੇ ਬਾਬਤ, ਤੇ ਜਿੱਥੇ ਦੱਸਿਆ ਕਿਸੇ ਨੇ ਕਿ ਪ੍ਰਿਥੀ ਚੰਦ ਉੱਥੇ ਬੈਠਾ, ਇਹ ਸੁਣ ਕਰਕੇ ਜਿੱਥੇ ਪ੍ਰਿਥੀ ਚੰਦ ਬੈਠਾ ਹੋਇਆ ਸੀ ਉੱਥੇ ਇਹ ਗੁਰੂ ਕਾ ਸਿੱਖ ਤੇ ਕੁਹਾਰ ਦੋਵੇਂ ਜਣੇ ਪਹੁੰਚੇ ਹਨ।
ਅਗਰ ਮਿਠਾਈ ਕੋ ਧਰਿਓ ਪਾਤੀ ਕਰ ਦੀਨੀ।
ਜਿੱਥੇ ਬਾਬਾ ਪ੍ਰਿਥੀ ਚੰਦ ਬੈਠੇ ਸਨ, ਜਾ ਕੇ ਮਠਿਆਈ ਉਹਨਾਂ ਦੇ ਅੱਗੇ ਰੱਖੀ, ਤੇ ਜਿਹੜੀ ਪੱਤਰਿਕਾ ਗੁਰੂ ਸਾਹਿਬ ਨੇ ਭੇਜੀ ਸੀ ਉਹ ਪੱਤਰਿਕਾ ਪ੍ਰਿਥੀ ਚੰਦ ਦੇ ਹੱਥ ਵਿੱਚ ਦਿੱਤੀ ਹੈ।
ਗੁਰ ਦਿਸ਼ ਤੇ ਬੰਦਨ ਕਰੀ ਬਹੁਤ ਹਰੀ ਅਧੀਨੀ।
ਬੜੇ ਅਧੀਨ ਹੋ ਕੇ ਬੜੀ ਨਿਮਰਤਾ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਵੱਲੋਂ ਬਾਬਾ ਪ੍ਰਿਥੀ ਚੰਦ ਨੂੰ ਨਮਸਕਾਰ ਕੀਤੀ ਹੈ।
ਪਾਤੀ ਖੋਲੀ ਪਠੀ ਜਬ ਦੁਖ ਰਿਦਾ ਪਰੋਯੋ।
ਜਦੋਂ ਹੁਣ ਪੱਤਰਿਕਾ ਖੋਲ ਕੇ ਪੜ੍ਹੀ ਪ੍ਰਿਥੀ ਚੰਦ ਨੇ, ਤੇ ਪੱਤਰਿਕਾ ਪੜ੍ਹਦਿਆਂ ਮਨ ਨੂੰ ਇਹਦਾ ਹਿਰਦਾ ਜਿਵੇਂ ਦੁੱਖ ਦੇ ਪੀੜਾ ਦੇ ਵਿੱਚ ਪਰੋਇਆ ਗਿਆ ਹੋਵੇ। ਕਿਉਂਕਿ ਚੂਨੇ ਵਰਗਾ ਸੁਭਾਅ ਸੀ ਨਾ, ਪਾਣੀ ਅੱਗ ਨੂੰ ਬੁਝਾਉਂਦਾ ਹੈ ਤੇ ਚੂਨੇ ਵਿੱਚ ਪਾਈਏ ਚੋਂ ਸੇਕ ਨਿਕਲਦਾ ਅੱਗ ਨਿਕਲਦੀ। ਹੁਣ ਪ੍ਰਿਥੀ ਚੰਦ ਵੀ ਉਸ ਸੁਭਾਅ ਦਾ ਮਾਲਕ ਸੀ, ਉਹਨੇ ਇੰਨੀ ਵਡਿਆਈ ਨਾ ਮਾਣ ਬਖਸ਼ਿਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ, ਪਰ ਇਹਨੇ ਨਹੀਂ ਜਾਣਿਆ, ਬੜਾ ਯਤਨ ਕੀਤਾ। ਹੁਣ ਇਹ ਸੋ ਪੜ੍ਹ ਕਰਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਵਿਆਹ ਦੇ ਬਾਬਤ ਪੜ੍ਹ ਕਰਕੇ ਇਹਦੇ ਜਿਹੜੇ ਹਿਰਦੇ ਦੇ ਅੰਦਰ ਜਿਹੜੀ ਪੀੜਾ, ਮਨੋ ਹਿਰਦਾ ਪੀੜਾ ਵਿੱਚ ਪਰੋਇਆ ਗਿਆ।
ਚਿਤਵਤ ਸਭ ਬਿਦ ਭਇਓ ਬੱਡ ਸੁਤ ਵਿਆਹ ਸੰਜੋਇਓ।
ਮਾਣੇ ਮਨ ਅੰਦਰ ਸੋਚਦਾ, ਕਹਿਣ ਲੱਗਾ ਕਿ ਬੜੇ ਸੋਭਾ ਵਧੀ ਹੈ ਅਰਜਨ ਦੇਵ ਜੀ ਦੇ, ਬੜਾ ਜਿਹੜਾ ਸੰਸਾਰ ਦੇ ਅੰਦਰ ਉਹਨਾਂ ਦੀ ਵੱਡੇ ਹੋ ਗਏ ਨੇ। ਮੈਂ ਤਾਂ ਬੜਾ ਯਤਨ ਕੀਤਾ ਸੀ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਖਤਮ ਕਰਦੇ ਆ, ਇਹਨਾਂ ਦੀ ਸੋਭਾ ਨਾ ਵਧੇ, ਪਰ ਇਹ ਸੰਸਾਰ ਦੇ ਵਿੱਚ ਇਹਨਾਂ ਦੀ ਬੜੀ ਸੋਭਾ ਜਿਹੜੀ ਉਹ ਵਧੀ ਹੈ।
ਵਧਤ ਗਯੋ ਦਿਨ ਪ੍ਰਤ ਅਧਿਕ ਨਹਿ ਚੱਲਿਓ ਉਪਾਊ।
ਕਹਿਣ ਲੱਗਾ ਇਹ ਸਮਾਂ ਬੜਾ ਬੀਤ ਗਿਆ, ਮੈਂ ਬੜਾ ਯਤਨ ਕਰਦਾ ਰਿਹਾ, ਇਹਨਾਂ ਦੀ ਸ਼ੋਭਾ ਜਿਹੜੀ ਵੱਧਦੀ ਗਈ, ਮੈਂ ਆਪਣੇ ਵੱਲੋਂ ਬੜਾ ਯਤਨ ਕੀਤਾ ਪਰ ਮੇਰੀ ਕੋਈ ਪੇਸ਼ ਨਹੀਂ ਗਈ।
ਕਿਮ ਗਹਾਏ ਮਰਵਾਏ ਹੋ ਕੋ ਕਾਤ ਨਾ ਪਾਊ।
ਇਹਨਾਂ ਨੂੰ ਕਿਵੇਂ ਕਿਸ ਤਰ੍ਹਾਂ ਪਕੜਾ ਕੇ ਮੈਂ ਮਰਵਾ ਦਿਆ, ਖਤਮ ਕਰਦੇ ਆ, ਕਿਸੇ ਤਰ੍ਹਾਂ ਮੈਨੂੰ ਉਹ ਮੌਕਾ ਜਿਹੜਾ ਹੱਥ ਨਹੀਂ ਆ ਰਿਹਾ।
ਕਿਮ ਮਨ ਮਹਿ ਸੰਕਟ ਲਹਿਓ ਪਠ ਕੈ ਪਨ ਪਾਤੀ।
ਇਸ ਤਰ੍ਹਾਂ ਦੇ ਨਾਲ ਉਹ ਪੱਤਰਿਕਾ ਪੜ੍ਹ ਕੇ ਮਨ ਦੇ ਅੰਦਰ ਜਿਹੜਾ ਨੇ ਵੱਡਾ ਦੁੱਖ ਜਾਣਿਆ, ਵੱਡਾ ਜਿਹੜਾ ਸੰਕਟ ਨੇ ਮਹਿਸੂਸ ਕੀਤਾ ਹੈ।
ਉਤਸਵ ਸੁਣ ਕੇ ਅਨੁਜ ਕੋ ਜਨ ਫਾਟਤ ਛਾਤੀ।
ਹੁਣ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਸਪੁੱਤਰ ਸ਼੍ਰੀ ਹਰਗੋਬਿੰਦ ਜੀ ਦੇ ਵਿਆਹ ਦੇ ਬਾਬਤ ਪੜ੍ਹ ਕੇ ਸੁਣ ਕੇ ਮਾਨੋ ਇਹਦੀ ਛਾਤੀ ਜਿਹੜੀ ਉਹ ਫਟ ਗਈ ਹੋਵੇ।
ਮੁਖ ਤੇ ਕਹਿ ਸਿੱਖ ਸਾਥ ਤਬ ਕੋ ਹਮਰੋ ਪਾਈ।
ਤੇ ਹੁਣ ਪ੍ਰਿਥੀ ਚੰਦ ਜਿਹੜਾ ਸਿੱਖ ਪੱਤਰਿਕਾ ਲੈ ਕੇ ਗਿਆ ਸੀ, ਉਹਨੂੰ ਕਹਿਣ ਲੱਗਾ, ਕ੍ਰੋਧ ਵਿੱਚ ਆਇਆ, ਕਹਿਣ ਲੱਗਾ ਕਿਹੜਾ ਭਰਾ, ਕਿਹੜੇ ਭਰਾ ਦੀ ਤੁਸੀਂ ਗੱਲ ਕਰਦੇ ਹੋ।
ਦੁਸ਼ਮਣ ਜਾਣਤ ਹੋ ਮਹਾ ਤੇ ਸਾਧਨਾ ਕਾਈ।
ਕੈਸੀ ਪਰਮੇਸ਼ਰ ਵੱਲੋਂ ਮਤ ਫਿਰੀ, ਅਜੇ ਵੀ ਸਮਝੇ ਨਹੀਂ। ਕਹਿਣ ਲੱਗੇ ਕਿ ਮੈਂ ਤਾਂ ਉਹਨੂੰ ਆਪਣਾ ਦੁਸ਼ਮਣ ਜਾਣਦਾ। ਤੁਸੀਂ ਕਹਿੰਦੇ ਹੋ ਤੁਹਾਡੇ ਭਰਾ ਦੇ ਘਰ ਉਹਨਾਂ ਦੇ ਸਪੁੱਤਰ ਦਾ ਵਿਆਹ, ਮੇਰਾ ਕੋਈ ਭਰਾ ਨਹੀਂ, ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ, ਮੈਂ ਤਾਂ ਆਪਣਾ ਉਹਨੂੰ ਦੁਸ਼ਮਣ ਕਰਕੇ ਜਾਣਦਾ, ਮੇਰੀ ਉਹਦੀ ਕਿਸੇ ਪ੍ਰਕਾਰ ਕੋਈ ਸਾਂਝ ਨਹੀਂ ਹੈ।
ਘਰ ਦਰ ਮੇਰੋ ਲੂਟ ਕੈ ਪੁਰ ਵਹਿਰ ਨਿਕਾਸਾ।
ਉਹਨੇ ਮੇਰਾ ਘਰ ਦਰ ਸਾਰਾ ਕੁਝ ਲੁੱਟ ਲਿਆ ਤੇ ਮੈਨੂੰ ਨਗਰ ਦੇ ਵਿੱਚੋਂ ਬਾਹਰ ਕੱਢ ਦਿੱਤਾ।
ਤੂੰ ਮਤ ਲਾਏ ਤੂਫਾਨ ਕੀ ਸਭ ਬਿਖੈ ਪ੍ਰਕਾਸ਼ਾ।
ਹੁਣ ਜਿਹੜੇ ਮੇਰੇ ਤੇ ਤੂਫਾਨ ਜਿਹੜੇ ਤੋਹਮਤ ਲਾ ਦਿੱਤੇ, ਉਹ ਤੋਹਮਤ ਜਿਹੜੀ ਲਾ ਕੇ ਮੈਨੂੰ ਕੱਢਿਆ, ਸਾਰੇ ਲੋਕ ਉਹਨੂੰ ਜਾਣਦੇ ਨੇ, ਤੂਫਾਨ ਵਰਗੀ ਮੇਰੇ ਤੇ ਤੋਹਮਤ ਲਾਈ, ਨਾਲੇ ਸਾਰਾ ਕੁਛ ਕੀਤਾ, ਫਿਰ ਵੀ ਚਾਤੁਰ ਬਣ ਰਿਹਾ ਕਿ ਮੈਂ ਐਸਾ ਕੋਈ ਕੀਤਾ ਹੀ ਨਹੀਂ। ਸਾਰੇ ਜਗਤ ਵਿੱਚ ਵਿਦਿਤ ਹੋ ਗਿਆ ਕਿ ਸ਼੍ਰੀ ਹਰਗੋਬਿੰਦ ਜੀ ਨੂੰ ਖਤਮ ਕਰਨ ਦੇ ਲਈ ਕਿੰਨੇ ਨੇ ਯਤਨ ਕੀਤੇ, ਤੇ ਆਪਣੇ ਪਾਪ ਦੇ ਕਾਰਨ ਆਪ ਹੀ ਪਿੰਡ ਛੱਡ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰ ਛੱਡ ਕੇ ਨਿਕਲਿਆ, ਤੇ ਦੋਸ਼ ਦੇ ਰਿਹਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ, ਕਹਿੰਦਾ ਮੇਰਾ ਸਾਰਾ ਕੁਝ ਉਹਨਾਂ ਨੇ ਲੁੱਟ ਲਿਆ, ਨਗਰ ਵਿੱਚੋਂ ਵੀ ਮੈਨੂੰ ਕੱਢ ਦਿੱਤਾ, ਤੇ ਤੂਫਾਨ ਵਰਗੀ ਵੱਡੀ ਜਿਹੜੀ ਮੇਰੇ ਤੇ ਤੋਹਮਤ ਲਾਈ।
ਮਹਾ ਕਠੋਰ ਨਿਲਾਜ ਹੈ ਘਟ ਕਪਟ ਬਿਸਾਲਾ।
ਕਹਿਣ ਲੱਗੇ ਬੜੇ ਮਹਾਨ ਕਠੋਰ ਹਿਰਦੇ ਵਾਲਾ ਅਰਜਨ ਦੇਵ, ਕਹਿੰਦਾ ਉਹ ਨਲੱਜ ਹੈ ਘੱਟ ਕਪਟ ਬਸਾਲਾ, ਕਹਿੰਦੇ ਉਹ ਕਪਟੀ ਹੈ, ਜਿਹਨੂੰ ਤੁਸੀਂ ਗੁਰੂ ਕਹਿੰਦੇ ਐਸੇ ਜਿਹੜੇ ਮਾੜੇ ਬੋਲ ਕਬੋਲ ਬੋਲਣ ਲੱਗਾ।
ਮੁਖ ਤੇ ਮੀਠਾ ਉਜਲਾ ਅੰਤਰ ਤੇ ਕਾਲਾ।
ਕਹਿਣ ਲੱਗੇ ਮੁਖ ਤੋਂ ਬੜਾ ਮਿੱਠਾ ਹੈ, ਬੜਾ ਉਜਲਾ, ਆਪਣੇ ਆਪ ਨੂੰ ਬੜੀ ਸ਼ੋਭਾ ਉਹਦੇ ਸੰਸਾਰ ਅੰਦਰ ਬਣਾਉਂਦਾ ਹੈ, ਪਰ ਉਹ ਅੰਦਰੋਂ ਕਾਲਾ ਹੈ, ਕਿਉਂਕਿ ਜੈਸੀ ਬਿਰਤੀ ਕਿਸੇ ਮਨੁੱਖ ਦੀ ਆਪਣੀ ਹੋਵੇ, ਉਹਨੂੰ ਦੂਸਰੇ ਦੇ ਅੰਦਰ ਵੀ ਉਹੀ ਔਗਣ ਨਜ਼ਰ ਆਉਂਦੇ ਨੇ। ਹੁਣ ਔਗਣਾਂ ਨਾਲ ਆਪ ਭਰਿਆ, ਮਨ ਅੰਦਰ ਈਰਖ ਹੈ, ਮਨ ਅੰਦਰੋਂ ਆਪ ਕਾਲਾ, ਤੇ ਦੱਸ ਰਿਹਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ, ਜਿਹੜੇ ਦੋ ਜਹਾਨ ਦੇ ਵਾਲੀ ਨੇ। ਕਹਿਣ ਲੱਗਾ ਕਿ ਉਹ ਇਸ ਪ੍ਰਕਾਰ ਦੇ ਨਾਲ ਕਵਟੀ ਹਨ, ਮੁੱਖ ਤੋਂ ਬੜੇ ਮਿੱਠੇ ਹਨ, ਅੰਦਰ ਦੇ ਕਾਲੇ ਹਨ।
ਪਾਏ ਪਿਤਾ ਕੀ ਵਸਤ ਕੋ ਬਡ ਮਾਲਿਕ ਹੋਵਾ।
ਕਹਿਣ ਲੱਗੇ ਪਿਤਾ ਦੀ ਵਸਤੂ, ਗੁਰਤਾ ਗੱਦੀ ਨੂੰ ਵਸਤੂ ਦੱਸ ਰਿਹਾ, ਕਿਉਂਕਿ ਲੜਾਈ ਵੀ ਤਾਂ ਹੀ ਸੀ ਨਾ, ਇਹ ਗੁਰਤਾ ਗੱਦੀ ਨੂੰ ਜਾਣੇ ਨਹੀਂ। ਕਹਿਣ ਲੱਗੇ ਪਿਤਾ ਦੀ ਵਸਤੂ ਨੂੰ ਗੁਰਗੱਦੀ ਨੂੰ ਪਾ ਕੇ ਵੱਡਾ ਮਾਲਕ ਬਣਿਆ ਬੈਠਾ ਹੈ।
ਜਿਸ ਕੋ ਫਲ ਪਾਇਓ ਨਹੀਂ ਸੰਕਟ ਨਹਿ ਜੋਵਾ।
ਇਹਦਾ ਅਜੇ ਉਹਨੂੰ ਕੋਈ ਦੁੱਖ ਮਿਲਿਆ ਨੀ ਨਾ, ਉਹਨੂੰ ਕੋਈ ਸੰਕਟ ਨਹੀਂ ਪਹੁੰਚਿਆ, ਅਜੇ ਕੋਈ ਦੁੱਖ ਨਹੀਂ ਪਹੁੰਚਿਆ, ਇਸ ਕਰਕੇ ਉਹਨੇ ਜਾਣਿਆ ਨਹੀਂ। ਮੈਂ ਯਤਨ ਤਾਂ ਬੜਾ ਕੀਤਾ, ਉਹ ਬੜਾ ਵੱਡਾ ਮਾਲਕ ਬਣ ਕੇ ਬੈਠਾ, ਇਸ ਕਰਕੇ ਉਹਨੂੰ ਅਜੇ ਕੁਛ ਜਿਹੜਾ ਉਹ ਆਪਣੇ ਆਪ ਨੂੰ ਮਹਿਸੂਸ ਨਹੀਂ ਹੋਇਆ, ਉਹਨੂੰ ਕੋਈ ਦੁੱਖ ਅਜੇ ਪਹੁੰਚਿਆ ਨਹੀਂ।
ਮੇਲ ਹਮਾਰੋ ਰਹਿ ਚੁਕੇ ਉਹ ਨਹਿ ਬਦਨ ਮਿਲਾ ਹੈ,
ਕਹਿਣ ਲੱਗਾ ਉਹਦਾ ਤੇ ਮੇਰਾ ਜਿਹੜਾ ਮੇਲ ਆ ਉਹ ਖਤਮ ਹੋ ਚੁੱਕਾ, ਉਹਦਾ ਤੇ ਮੇਰਾ ਮੇਲ ਨਹੀਂ ਹੋ ਸਕਦਾ, ਨਾ ਬਦਲ ਮਿਲਿਆ ਹੈ। ਕਹਿੰਦੇ ਨਾ ਮੈਂ ਉਹਦੇ ਮੂੰਹ ਲੱਗਾਂਗਾ।
ਸ਼ਾਹੋ ਪਾਸ ਗਹਿਵਾਏ ਕਰ ਅਵਲੋਕ ਸੋ ਲੈ ਹੈ,
ਕਹਿਣ ਲੱਗੇ ਬਾਦਸ਼ਾਹ ਦੇ ਕੋਲ ਪਕੜਾ ਕੇ ਮੈਂ ਉਹਨਾਂ ਨੂੰ ਖਤਮ ਕਰਵਾ ਦਿਆਂਗਾ।
ਉਰ ਗਰੂਰ ਗੁਰਤਾਲ ਹੈ ਨਹਿ ਜਾਣੈ ਆਨਾ,
ਉਹਨਾਂ ਨੂੰ ਗੁਰਤਾ ਗੱਦੀ ਪਾ ਕੇ ਉਹ ਗਰੂਰ ਕਰਦੇ ਨੇ, ਹੰਕਾਰ ਹੈ ਉਹਨਾਂ ਦੇ ਵਿੱਚ, ਗੁਰਤਾ ਗੱਦੀ ਨੂੰ ਪਾ ਕੇ ਉਹ ਹੰਕਾਰੀ ਹੋ ਗਏ ਹਨ।
ਸ਼ਾਹੋ ਦੀਵਾਨ ਮਹਾਲ ਸੋ ਜਿਨ ਬਾਦ ਉਠਾਨਾ,
ਉਹ ਗੁਰਤਾ ਗੱਦੀ ਨੂੰ ਪਾ ਕੇ ਐਸੇ ਹੰਕਾਰੀ ਹੋਏ ਨੇ ਕਿ ਉਹਨਾਂ ਨੇ ਬਾਦਸ਼ਾਹ ਦੇ ਦੀਵਾਨ ਨੂੰ ਵੀ ਨਹੀਂ ਜਾਣਿਆ, ਉਹਦੀ ਜਿਹੜੀ ਮਹਾਨਤਾ ਜਿਹੜਾ ਉਹਦਾ ਪਾਦਾ ਹੈ ਉਹਨੂੰ ਵੀ ਨਹੀਂ ਜਾਣਿਆ, ਉਹਦੇ ਵੱਲ ਵੀ ਜਿਹੜਾ ਵੈਰ ਪਾ ਲਿਆ ਹੈ।
ਕਹਾਂ ਅਲਪ ਹਮ ਕਹਾਂ ਸੋ ਜਹਿ ਬੈਰ ਲਗਾਇਓ,
ਕਹਿਣ ਲੱਗਾ ਹੁਣ ਗੁਰੂ ਨਾਨਕ ਦਾ ਘਰ ਸਭ ਤੋਂ ਉੱਚਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਤੇ ਹੁਣ ਪ੍ਰਿਥੀ ਚੰਦ ਦੀ ਸੋਚ ਕੀ ਹੈ। ਕਹਿਣ ਲੱਗਾ ਕਿ ਅਸੀਂ ਕਿੱਥੇ ਛੋਟੇ ਲੋਕ ਤੇ ਕਿੱਥੇ ਚੰਦੂ ਜਿਹੜਾ ਉਹ ਦੀਵਾਨ ਬਾਦਸ਼ਾਹ ਦਾ, ਚੰਦੂ ਨੂੰ ਵੱਡਾ ਗਿਣ ਰਿਹਾ ਤੇ ਗੁਰੂ ਨਾਨਕ ਦੇ ਘਰ ਨੂੰ ਛੋਟਾ ਕਹਿ ਰਿਹਾ। ਹੁਣ ਐਸੀ ਇਹ ਸੋਚ ਸੋਚ ਕੇ ਕਹਿ ਰਿਹਾ ਕਿ ਉਹਨਾਂ ਦੇ ਨਾਲ ਵੀ ਇਹਨਾਂ ਨੇ ਵੈਰ ਵਿਰੋਧ ਵਧਾ ਲਿਆ। ਪਹਿਲੀ ਗੱਲ ਮੈਂ ਜਾਣਾ ਨਹੀਂ, ਤੇ ਜੇ ਮੈਂ ਜਾਵਾਂ ਵੀ ਤੇ ਚੰਦੂ ਨੂੰ ਪਤਾ ਲੱਗ ਗਿਆ ਫਿਰ ਮੇਰੇ ਨਾਲ ਵੀ ਵੈਰ ਕਰੇਗਾ। ਕਿਸ ਪ੍ਰਕਾਰ ਦੇ ਨਾਲ ਇਸ ਜਵਾਬ ਦੇ ਕੇ ਇਹ ਆਏ ਹੋਏ ਸਿੱਖ ਨੂੰ ਵਾਪਸ ਭੇਜਦਾ ਹੈ। ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।